ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸ੍ਰੀ ਨਾਨਕ ਪਰਸ਼ੋਤਮ ਪਰਮ ਪਰਾਵਰ ਨਾਥ ਜੁਗਲ ਚਰਨ ਮਮ ਬੰਦਨਾ ਧਰ ਕਰ ਧਰ ਕਰ ਮਾਥ ਸ੍ਰੀ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ ਹਰ ਰਾਏ ਹਰ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਵੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਤਾਰ ਇਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਬਿਨਾਸਨ ਸੋਏ
ਸਤਨਾਮ ਸ਼੍ਰੀ ਵਾਹਿਗੁਰੂ ਜੀ ਕਿਰਪਾ ਧਾਰ ਮੁਝ ਦੇਹੋ ਦਿਖਾਈ ਨਹਿ ਵੇਲਾਉ ਕੀਜੈ ਜਗ ਸਾਈ ਕਿਰਪਾ ਧਾਰ ਮੁਝ ਦੇਹੋ ਦਿਖਾਈ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਿਵਾਜੀ ਪਰਮ ਸਨਮਾਨ ਯੋਗ ਗੁਰੂ ਸਵਾਰੀ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਜੀਓ ਪਤਤ ਪਾਵਨ ਭਗਤ ਵਚਲ ਗਰੀਬ ਨਿਵਾਜ ਦੋ ਜਹਾਨ ਵਾਲੀ ਚਵਰ ਛਤਰ ਤਖਤ ਦੇ ਮਾਲਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਤਿਅੰਤ ਬਖਸ਼ਿਸ਼ ਹੋਈ ਹੈ ਸੰਧਿਆ ਸਮੇਂ ਦੇ ਸੁੰਦਰ ਦਰਬਾਰ ਸੱਜੇ ਨੇ ਰਾਗੀ ਸਿੰਘਾਂ ਦੀ ਰਸਨਾ ਪਾਸੋਂ ਧੁਰਕੀ ਬਾਣੀ ਇਲਾਹੀ ਬਾਣੀ ਦੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਨੰਦ ਮਾਣਿਆ ਚੱਲ ਰਹੀ ਲੜੀਵਾਰ ਧੰਨ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕੌਤਕਾਂ ਦੀ ਕਥਾ ਤਿਸ ਦਾ ਸੁਭਾਗ ਪ੍ਰਾਪਤ ਹੋਇਆ ਹੈ। ਕੱਲ ਦੇ ਦੀਵਾਨਾਂ ਦੇ ਵਿੱਚ ਆਪਾਂ ਸਰਵਣ ਕਰਦੇ ਸਾਂ ਦੀਨ ਦੁਨੀਆਂ ਦੇ ਮਾਲਕ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਵਲ ਨੈਣ ਰਾਜੇ ਨੂੰ ਉਪਦੇਸ਼ ਦੇ ਕਰਕੇ ਜਦ ਅੱਗੇ ਗਏ ਤਿਸ ਵੇਲੇ ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ, ਮਹਾਰਾਜ ਕਿਰਪਾ ਕਰੋ ਦੂਸਰੇ ਰਾਜਿਆਂ ਦਾ ਵੀ ਨਗਰ ਦਿਖਾਓ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਰਦਾਨਿਆ ਹੁਣ ਤੈਨੂੰ ਸੁਮੇਰ ਪਰਬਤ ਦੇ ਦਰਸ਼ਨ ਕਰਾਉਣੇ ਆ। ਨਹੀਂ ਮਹਾਰਾਜ, ਮੱਕੇ ਦੇ ਦਰਸ਼ਨ ਕਰਨ ਦੀ ਇੱਛਾ ਹੈ, ਕਿਰਪਾ ਕਰਕੇ ਮੈਨੂੰ ਉਹ ਮੱਕੇ ਦੇ ਦਰਸ਼ਨ ਕਰਾਓ। ਸਤਿਗੁਰੂ ਮਹਾਰਾਜ ਕਹਿਣ ਲੱਗੇ, ਮਰਦਾਨਿਆ ਪਹਿਲਾਂ ਦੱਸ ਦਿਓ ਤੇ ਮੱਕੇ ਦੇ ਦਰਸ਼ਨ ਕਰਵਾ ਦਿੰਦੇ, ਪਰ ਇੱਥੋਂ ਹੁਣ ਕਈ ਸਾਲਾਂ ਦਾ ਔਰ ਕਈ ਹਜ਼ਾਰ ਮੀਲਾਂ ਦਾ ਸਫ਼ਰ ਹੈ ਮੱਕੇ ਦਾ, ਇਸ ਵਾਸਤੇ ਇਸ ਪਾਸਿਓਂ ਨਹੀਂ ਜਾਇਆ ਜਾਣਾ। ਕਹਿਣ ਲੱਗਾ, ਮਹਾਰਾਜ ਆਪ ਜੀ ਇੱਕ ਨਿਮਖ ਵਿੱਚ ਜਾ ਸਕਦੇ ਹੋ, ਆਪ ਜੀ ਨੂੰ ਕੋਈ ਰੋਕਣ ਵਾਸਤੇ ਜਾਂ ਇਹੋ ਜਿਹਾ ਪੈਂਡਾ ਜਾਂ ਸਾਲ ਨਹੀਂ ਲੱਗਦੇ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਭਾਈ ਮਰਦਾਨਾ ਜੀ ਦੀ ਬੇਨਤੀ ਸਵੀਕਾਰ ਕੀਤੀ। ਜਿੱਥੇ ਸਾਊਦੀ ਅਰਬ ਦੇ ਵਿੱਚ ਮੱਕਾ ਸ਼ਹਿਰ ਦੇ ਵਿੱਚ ਇਹ ਕਾਬਾ ਇਸਲਾਮ ਧਰਮ ਦਾ ਪਵਿੱਤਰ ਸਥਾਨ, ਇਸ ਦੇ ਦਰਸ਼ਨ ਕਰਨ ਵਾਸਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਇਸ ਪਾਸੇ ਤੁਰੇ ਨੇ, ਜਿੱਥੇ ਇਹ ਪੱਖਰ ਸੱਖਰ ਜਗ੍ਹਾ ਹੈ। ਔਰ ਉਸ ਸਥਾਨ ਦੀ ਬੰਦਰਗਾਹ ਵੀ ਹੈ ਜੋ ਹਾਜੀ ਮੱਕੇ ਦੇ ਵਿੱਚ ਕਾਬੇ ਅੰਦਰ ਹੱਜ ਕਰਨ ਜਾਂਦੇ ਨੇ। ਸਾਰੇ ਇਸ ਸਥਾਨ ਤੇ ਮਿਲ ਕਰਕੇ ਬੇੜੇ ਤੇ ਚੜ੍ਹ ਕਰਕੇ ਇੱਥੋਂ ਪਾਰ ਹੁੰਦੇ ਹਨ। ਇਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਆਪਣਾ ਲਿਬਾਸ ਕੁਝ ਹਿੰਦੂਆਂ ਵਾਲਾ ਕੁਝ ਮੁਸਲਮਾਨਾਂ ਵਾਲਾ ਬਣਾ ਲਿਆ ਔਰ ਇਸ ਸਥਾਨ ਤੇ ਆ ਕਰਕੇ ਜਿੱਥੇ ਮੁਲਤਾਨ ਇਤਿਹਾਦਿਕ ਸ਼ਹਿਰਾਂ ਦੇ ਹਾਜੀ ਹੱਜ ਕਰਨ ਵਾਸਤੇ ਪੱਖਰ ਸੱਖਰ ਜਗ੍ਹਾ ਤੇ ਇਕੱਤਰ ਹੋਏ ਸਨ ਤਿਨ੍ਹਾਂ ਦੇ ਵਿੱਚ ਆ ਕਰਕੇ ਮਹਾਰਾਜ ਵੀ ਬੈਠ ਗਏ। ਜੋ ਭਾਈ ਬਾਲਾ ਜੀ ਨੂੰ ਮਸੱਲਾ ਔਰ ਲੋਟਾ ਪਕੜਾਇਆ ਸੀ ਭਾਈ ਬਾਲਾ ਜੀ ਨੇ ਮਹਾਰਾਜ ਦੇ ਕਹਿਣ ਤੇ ਮਸੱਲਾ ਹੇਠਾਂ ਵਿਛਾ ਦਿੱਤਾ। ਮਹਾਰਾਜ ਉੱਪਰ ਬੈਠ ਗਏ। ਕਾਜ਼ੀਆਂ ਨੇ ਜਦ ਦੇਖਿਆ ਕਿ ਸਤਿਗੁਰੂ ਪਾਤਸ਼ਾਹ ਕੋਈ ਵੱਖਰਾ ਹੀ ਫਕੀਰ ਹੈ, ਨਾ ਪਛਾਣਿਆ ਜਾਂਦਾ ਹਿੰਦੂ ਹੈ, ਨਾ ਪਛਾਣਿਆ ਜਾਂਦਾ ਮੁਸਲਮਾਨ ਹੈ, ਬਹੁਤਿਆਂ ਦੇ ਮਨਾਂ ਦੇ ਅੰਦਰ ਈਰਖਾ ਜਾਗੀ। ਤਿੰਨਾਂ ਦੇ ਵਿੱਚੋਂ ਕੁਝ ਪੁੱਛਣ ਵਾਸਤੇ ਆਏ, ਮਹਾਰਾਜ ਤੁਸੀਂ ਕੌਣ ਹੋ, ਕਿਸ ਦੇਸ਼ ਤੋਂ ਆਏ ਹੋ, ਕਿਸ ਪਾਸੇ ਨੂੰ ਚੱਲ ਕੇ ਜਾ ਰਹੇ ਹੋ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਦੱਸਿਆ, ਸਾਡਾ ਦੇਸ਼ ਬੇਗਮਪੁਰਾ ਹੈ, ਜਿੱਥੇ ਕੋਈ ਵੀ ਦੁੱਖ ਨਹੀਂ ਹੈ, ਗਮਤਾ ਤੋਂ ਰਹਿਤ ਪਰਮੇਸ਼ਰ ਦਾ ਆਨੰਦ ਸਰੂਪ ਜੋ ਦੇਸ਼ ਸੱਚਖੰਡ ਹੈ, ਇਸ ਤੋਂ ਅਸੀਂ ਚੱਲ ਕਰਕੇ ਆਏ ਹਾਂ। ਉਹਨਾਂ ਦੇ ਵਿੱਚੋਂ ਇੱਕ ਮੁਲਤਾਨ ਦਾ ਬਹਾਵਲਦੀਨ ਪੀਰ ਸੀ, ਜਿਸ ਨੇ ਆਪਣੇ ਹਿਰਦੇ ਦੇ ਅੰਦਰ ਇਹ ਈਰਖਾ ਦੀ ਅੱਗ ਦੇ ਵਿੱਚ ਸੜਦੇ ਵਲਦੇ ਨੇ ਸਵਾਲ ਕਰ ਦਿੱਤਾ ਕਿ ਇਹ ਜਿਹੜੀ ਤੁਸੀਂ ਕੱਛ ਵਿੱਚ ਕਿਤਾਬ ਲਈ ਹੈ, ਇਹਨਾਂ ਦੇ ਮਹਿਣੇ ਜਾਣਦੇ ਹੋ ਜਾਂ ਪੜ੍ਹਨੀ ਆਉਂਦੀ ਹੈ? ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਬਹਾਵਲਦੀਨ ਨੂੰ ਨਿਰਤਰ ਕਰਦਿਆਂ ਹੋਇਆ ਕਿਹਾ, ਬਹਾਵਲਦੀਨ ਤੂੰ ਦੱਸ ਕਿ ਕਿਤਾਬ ਪੜ੍ਹਨ ਦੇ ਤਿੰਨ ਤਰੀਕੇ ਨੇ, ਕਿਸ ਤਰੀਕੇ ਦੇ ਨਾਲ ਤੂੰ ਸੁਣਨੀ ਚਾਹੁੰਦਾ? ਇੱਕ ਤੇ ਉਸਤ ਖਾਨ ਹੈ, ਇੱਕ ਗੋਸ਼ਤ ਖਾਨ ਹੈ, ਇੱਕ ਮਗਜ਼ ਖਾਨ ਹੈ, ਔਰ ਜਿਸ ਤਰੀਕੇ ਦੇ ਨਾਲ ਕਹੇ ਉਸੇ ਤਰੀਕੇ ਦੇ ਨਾਲ ਪੜ੍ਹਾ ਕੇ ਸੁਣਾ ਦਿੰਦੇ ਹਾਂ। ਜਦ ਮਹਾਰਾਜ ਨੇ ਪੜ੍ਹਨ ਦੇ ਤਿੰਨ ਤਰੀਕੇ ਦੱਸੇ, ਬਹਾਵਲਦੀਨ ਦੇ ਕਪਾਟ ਖੁੱਲ ਗਏ, ਪੜ੍ਹਾਈ ਤੋਂ ਨਿਰੁੱਤਰ ਹੋ ਗਿਆ, ਸਵਾਲ ਕਰ ਦਿੱਤਾ ਇਹ ਜਿਹੜੀ ਕੁਲਹਿ ਬਣਾਈ ਹੈ ਇਸ ਦਾ ਕੀ ਕਾਰਨ ਹੈ? ਸਤਿਗੁਰਾਂ ਨੇ ਉਹ ਵੀ ਚਾਰ ਪ੍ਰਕਾਰ ਦੀ ਦੱਸੀ। ਫਿਰ ਪੁੱਛਿਆ, ਇਹ ਜਿਹੜੀ ਗੱਲ ਵਿੱਚ ਸੇਲੀ ਪਾਈ ਹੈ ਇਹ ਕਿਉਂ ਪਾਈ ਹੈ? ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ, ਜੋ ਜਿਉਂਦਿਆਂ ਜੀ ਸ਼ਬਦ ਦੇ ਵਿੱਚ ਆਪਣੇ ਆਪੇ ਨੂੰ ਲੀਨ ਕਰ ਦਿੰਦਾ ਹੈ, ਇਹ ਤਿਸ਼ ਦੀ ਨਿਸ਼ਾਨੀ ਹੈ, ਵਿਕਾਰਾਂ ਵੱਲੋਂ ਰੋਕ ਕੇ ਰੱਖਦੀ ਹੈ, ਆਪਣੇ ਪਰਦੇ ਨੂੰ ਕੱਜ ਕੇ ਰੱਖਦੀ ਹੈ, ਔਰ ਜਿਹੜੇ ਔਗਣ ਨੇ ਉਹਨਾਂ ਨੂੰ ਪ੍ਰਗਟ ਜ਼ਾਹਰ ਕਰਦੀ ਹੈ। ਬਹਾਵਲਦੀਨ ਨੂੰ ਗਿਆਨ ਕਰ ਦਿੱਤਾ। ਫਿਰ ਵੀ ਇਹ ਜਿਹੜੇ ਮੁਲਤਾਨ ਦੇ ਪੀਰ ਹਾਜੀ ਜਿਹੜੇ ਹੋਰ ਦੇਸ਼ਾਂ ਤੋਂ ਮਿਲ ਕਰਕੇ ਆਏ, ਮਨ ਵਿੱਚ ਵਿਚਾਰਦੇ ਨੇ ਕਿ ਇਹ ਹਿੰਦੂਆਂ ਦਾ ਪੀਰ ਲੱਗਦਾ ਹੈ, ਦੋ ਸਰੂਪ ਬਣਾਏ ਹੋਏ ਨੇ, ਇਹ ਸਾਡੇ ਨਾਲ ਚਲਿਆ ਗਿਆ ਤੇ ਪਰਦਾ ਖੁੱਲ ਜਾਵੇਗਾ। ਰਾਤ ਨੂੰ ਮਸ਼ਵਰਾ ਕਰਕੇ ਅੰਮ੍ਰਿਤ ਵੇਲੇ ਹੀ ਆਪਣਾ ਬੇੜਾ ਲੈ ਲਿਆ ਔਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਸਾਥ ਛੱਡ ਦਿੱਤਾ। ਭਾਈ ਮਰਦਾਨਾ ਜੀ ਨੂੰ ਮਹਾਰਾਜ ਕਹਿਣ ਲੱਗੇ, ਮਰਦਾਨਿਆ, ਹੁਣ ਤਾਂ ਉਹ ਸਾਰੇ ਹਾਜੀ ਬੇੜਾ ਲੈ ਕੇ ਚਲੇ ਗਏ, ਹੁਣ ਉਸ ਪਾਸੇ ਤੋਂ ਅਸੀਂ ਜਾ ਨਹੀਂ ਸਕਦੇ। ਤੇ ਭਾਈ ਮਰਦਾਨਾ ਜੀ ਮਹਾਰਾਜ ਜੀ ਨੂੰ ਬੇਨਤੀਆਂ ਕਰਦੇ ਨੇ ਕਿ ਮਹਾਰਾਜ, ਤਿੰਨਾਂ ਲੋਕਾਂ ਦੇ ਵਿੱਚ ਵੀ ਆਪ ਜੀ ਨੂੰ ਕੋਈ ਰੋਕਣ ਵਾਲਾ ਨਹੀਂ ਹੈ, ਇੱਥੋਂ ਕੇਵਲ ਪੱਖਰ ਸੱਖਰ ਜਗ੍ਹਾ ਤੋਂ ਮੱਕੇ ਪਹੁੰਚਣਾ ਤਾਂ ਬਹੁਤ ਛੋਟੀ ਗੱਲ ਹੈ, ਤੁਸੀਂ ਕਿਰਪਾ ਕਰਕੇ ਮੈਨੂੰ ਉਹ ਦਰਸ਼ਨ ਕਰਾਓ, ਐਵੇਂ ਬਹਾਨੇ ਨਾ ਲਗਾਓ, ਜਿਵੇਂ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਮੱਕੇ ਦੇ ਵਿੱਚ ਲਿਜਾਂਦੇ ਨੇ, ਅੱਜ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਮਨ ਬਿਰਤੀਆਂ ਇਕਾਗਰ ਕਰਦੇ ਹੋਏ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਜੀ, ਕਿਰਪਾ ਧਾਰ ਮੁਝ ਦੇਹੋ ਦਿਖਾਈ।
ਭਾਈ ਮਰਦਾਨਾ ਜੀ ਨੇ ਬੇਨਤੀ ਕੀਤੀ ਹੈ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਿਰਪਾ ਕਰਕੇ ਮੈਨੂੰ ਮੱਕੇ ਦੇ ਦਰਸ਼ਨ ਕਰਾਓ।
ਨਹਿ ਬਿਲਾਓ ਕੀ ਜੈ ਜਗ ਸਾਈ।
ਜਗਤ ਦੇ ਮਾਲਕ ਸਤਿਗੁਰੂ ਪਾਤਸ਼ਾਹ, ਕਿਸੇ ਪ੍ਰਕਾਰ ਦਾ ਬਿਲਾਓ ਬਹਾਨਾ ਨਾ ਬਣਾਓ, ਮੈਨੂੰ ਟਾਲੋ ਨਾ।
ਸੋਨਾ ਸ਼੍ਰੀ ਮੁਖ ਤੇ ਬਿਗਸੇ ਨਾਥ।
ਨਾਥ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਮਾਲਕ ਦੀਨ ਦੁਨੀਆਂ ਦੇ ਸੁਣ ਕਰਕੇ ਮਰਦਾਨਾ ਜੀ ਦੀ ਬੇਨਤੀ ਨੂੰ ਆਪਣੇ ਚਿਹਰੇ ਤੋਂ ਮੁਸਕਰਾਏ ਨੇ।
ਬਹੁਤ ਭੇ ਮਰਦਾਨੇ ਸਾਥ।
ਔਰ ਭਾਈ ਮਰਦਾਨਾ ਜੀ ਦੇ ਨਾਲ ਇਸ ਤਰ੍ਹਾਂ ਬਚਨ ਕਹੇ,
ਅਜਿਹੇ ਬਿਲੋਕ ਨੂੰ ਚਾਹੇ ਜ਼ਰੂਰੇ।
ਐ ਮਰਦਾਨਿਆ, ਤੂੰ ਜ਼ਰੂਰੀ ਚਾਹੁੰਦਾ ਕਿ ਮੱਕੇ ਨੂੰ ਦੇਖਣਾ ਹੈ, ਜੇ ਤੇਰੀ ਇਸ ਤਰ੍ਹਾਂ ਦੀ ਇੱਛਾ ਬਣ ਗਈ ਹੈ।
ਗਾਓ ਸ਼ਬਦ ਪ੍ਰਭ ਕੇ ਗੁਣ ਰੂਰੇ।
ਔਰ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਜੋ ਸੁੰਦਰ ਗੁਣ ਨੇ ਸ਼ਬਦ ਦਾ ਗਾਇਨ ਕਰ, ਰੇ ਮਨ ऐसी प्रीत कर जैसी जल कमलेह। श्री राग दा शब्द गुरु नानक पातशाह महाराज जी ने तिस पखर सकर स्थान ते बैठ के ए गायन कीता। जो अकाल पुरख वाहिगुरु परमेश्वर साहब दीआं इच्छां पूर्ण करन वाला है उस मालिक दे गुण गाउणा कर। और छेती लै रबाब पकड़ करके मालक दे शब्द नूं गायन कर।
सुन हर क्यों हिरदय मरदाना।
भाई मरदाना जी सुन करके महाराज दे बचन बड़े प्रसन्न होए कि सतगुरां ने वचन कर दिता कि शब्द गायन कर तेनू हुण मक्के दे दर्शन करवाउंदे आ।
यंत्र बजाए कीन मुख गाना।
जदों भाई मरदाना जी ने अपने हथां दे नाल रबाब छेड़ी
प्रेम संग सुर रबाब बजायो।
बड़े प्रेम दे नाल भाई मरदाना जी ने रबाब बजाई है। गुरु नानक पातशाह महाराज जी ने ए शब्द उचारण कीता।
रीज रीज उची धुन गायो।
बड़े प्रेम दे नाल रीज रीज के भाव दिल लगा करके उचियां धुनां लगाईयां हन।
सर्ब शब्द को पढ़ कर जब ही।
जदों सारे शब्द दा गायन कर लिया
गरीब नवाए नमो किया तब ही।
भाई बाला जी गुरु नानक पातशाह महाराज ते भाई मरदाना जी तीनों जणिआं ने जद इस शब्द का गायन किया शब्द पढ़ करके निम्रता दे नाल अपनियां धौणां नीवियां कीतियां भाव परमेश्वर नूं नमस्कार कीती है। और जद भाई मरदाना जी ने अपनी धौण उत्ती चुक करके अपने नेत्र खोले
देखे मक्के केर मुनारे।
फिर भाई मरदाना जी की देखदे ने कि चार सफेरे मक्के दीआं उच्चियां अटारियां नजर आउंदियां हन। धन हन गुरु नानक पातशाह महाराज जिन्हां ने शब्द गायन करदिआं शब्द की रुचि दे विच लगा करके ही मक्के पजा दिता। और शब्द गायन करके जद भाई मरदाना जी ने अपने नेत्र खोले ने की देखदे ने उच्चिया अटारियां मक्के दीआं नजर पै रहीआं हन। सतगुरु गुरु नानक पातशाह महाराज जी नूं पुछण लगे ने भाई मरदाना जी के महाराज इह किहड़ा स्थान है
सुंदर नाना
जिस दे अनेकां प्रकार दे उच्चे उच्चे महल ने बहुत सुंदर नजर आ रहे।
कमल बदन सुन करते है बैना।
इस वेले कमले सरीखे मुखड़े वाले गुरु नानक पातशाह महाराज कहण लगे
बोले श्री गुणयाना।
गुणा दे घर महाराज मुस्कुराउंदे होए इस तरह भाई मरदाना जी नूं कहंदे ने मरदानिया ए मक्का तेरी यात्रा करन वास्ते आया है। सतगुरु गुरु नानक पातशाह महाराज जी नूं भाई मरदाना जी बेनतियां करदे ने कि महाराज मक्के दे दर्शन करवाओ। सतगुरु गुरु नानक पातशाह महाराज कहिंदे मरदानिया मक्का तेरी यात्रा करन वास्ते आया है।
चाहत जो मन उठ ली जहेरी।
जे तेरे मन दी ए चाहना सी ना कि मैं मक्के दे दर्शन करने हैं ते उठ करके हुण मक्के दे दर्शन कर ला देख ला।
बरखा सुन कर पा मन पावा।
भाई मरदाना जी दे हिरदे अंदर बहुत खुशी आई प्रसन्न हो गए और उठ करके दर्शन करन लगे।
चित देखण के चित ललचावा।
देखण वास्ते चित ललचाया चाहुंदा सी
मरदाने की चित की जानी।
सतगुरु गुरु नानक पातशाह महाराज जी ने भाई मरदाना जी दे हिरदे दी जान लई।
उठत पए तब ही गुण खानी।
गुणा दी खान महाराज उस वेले उठ पए भाई मरदाना जी दे पास।
मंद मंद पद सुंदर चाली।
हौली हौली महाराज भाई मरदाना जी अटारियां देखदे ने मक्के दे दर्शन करदे ने सतगुरु महाराज भाई मरदाना जी दे पासों उठ करके चले गए।
बैठे जाए समीप दिवाली।
और जिथे मक्के दी ए दीवार सी उस दे पास ही बैठे हन।
काजी पेह करे ते थाए।
जिस थां ते बैठ करके काजी अनेकां तरां दे लिबास बनाउंदे ने और उथे अंदर जाके हज करदे ने उस दीवार दे पासे महाराज बैठ गए।
आसन गुरु सुहाए।
सतगुरु गुरु नानक पातशाह महाराज जी ने सोभनीक आसन बनाया है।
शन शब्द बसंत मजहरा।
इस वेले सतगुरु महाराज जी ने बसंत राग दे विच ए शब्द उचारण कीता।
उच सुर सो किया ज्ञान उचारा।
महाराज ने उच्ची सुर दे नाल ए शब्द दा गायन कीता है। अज भी ए मक्के दे पास चढ़दे वाले पासे नूं सतगुरु गुरु नानक पातशाह महाराज जी दा स्थान है जिथे सतगुरु पातशाह महाराज जी ने ए शब्द उचारण कीता सी। सो सतगुरु पातशाह महाराज जी उच्ची सुर दे विच शब्द गायन करदे ने
बसंत हिंडोल महला पहला घर दूजा एक ओंकार सतगुर प्रसाद।
बसंत ते हिंडोल दो रागां नूं मिला करके महाराज ने ए बसंत राग दा शब्द बनाया। ਇੱਕ ਅਦੁੱਤੀ ਬ੍ਰਹਮ ਓਅੰਕਾਰ ਸਰਬ ਦਾ ਪ੍ਰਕਾਸ਼ ਸਤ ਚੇਤਨ ਗੁਰ ਆਨੰਦ ਸਰੂਪ ਜੋ ਪਰਮੇਸ਼ਰ ਹੈ, ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਮੰਗਲ ਕਰਦੇ ਹੋਏ
ਨੌ ਸੱਤ ਚੌਦ ਹੈ ਤੀਨ ਚਾਰ ਕਰ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਇਹ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਨੇ ਕਿ ਹੇ ਪਰਮੇਸ਼ਰ, ਇੱਕ ਐਸੀ ਦੁਨੀਆਂ ਦੀ ਵਿੱਚ ਕਾਇਨਾਤ ਤਿਆਰ ਕਰ ਦਿੱਤੀ ਕਿ ਨੌ ਸੱਤ ਚੌਦ ਹੈ ਤੀਨ ਚਾਰ ਕਰ, ਨੌ ਨੇ ਇਹ ਬ੍ਰਹਿਮੰਡ ਨੌ ਖੰਡਾਂ ਨੂੰ ਬਣਾ ਕਰਕੇ ਸੱਤ ਦੀਪ ਬਣਾ ਦਿੱਤੇ ਅਤੇ ਇਸ ਵਿੱਚ ਜੋ ਸੱਤ ਸਮੁੰਦਰ ਨੇ, ਜਿਹੜੇ ਇਹ ਨੌ ਖੰਡ ਨੇ ਸੱਤ ਦੀਪ ਨੇ, ਔਰ ਇਸੇ ਤਰ੍ਹਾਂ ਚੌਦ ਹੈ ਭਵਨ, ਤਿੰਨੇ ਇਹਨਾਂ ਦੇ ਵਿੱਚ ਗੁਣ, ਰਜੋ ਗੁਣ, ਸਤੋ ਗੁਣ ਅਤੇ ਤਮੋ ਗੁਣ, ਫਿਰ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਅਤੇ ਉਤਪੁਜ। ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਚਾਰ ਖਾਣੀਆਂ ਦੇ ਦੁਆਰਾ ਤਿੰਨ ਗੁਣ 14 ਭਵਨਾਂ ਵਿੱਚ ਭਰ ਕਰਕੇ ਸੱਤ ਦੀਪ ਬਣਾ ਕਰਕੇ ਨੌ ਖੰਡਾਂ ਦੀ ਧਰਤੀ ਬਣਾ ਦਿੱਤੀ।
ਮਹਲਤ ਚਾਰ ਬਹਾਲੀ,
ਔਰ ਇਹ ਮਹਿਲਤ ਚਾਰ ਬਹਾਲੀ, ਇਹ ਜਿਹੜੀ ਮਹਿਲ ਨਾਮ ਹੁੰਦਾ ਹਵੇਲੀ ਦਾ, ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿਣ ਲੱਗੇ ਹੇ ਪਰਮੇਸ਼ਰ ਜੀ, ਤੁਸੀਂ ਇਹ ਜਿਹੜੀ ਸੁੰਦਰ ਨੌ ਖੰਡਾਂ ਦੇ ਵਿੱਚ ਹਵੇਲੀ ਬਣਾਈ ਹੋਈ ਹੈ,
ਚਾਰੇ ਦੀਵੇ ਚੌਂ ਹੱਥ ਦੀਏ,
ਔਰ ਐਸੀ ਹਵੇਲੀ ਬਣਾ ਕਰਕੇ ਚਾਰੇ ਦੀਵੇ ਚੌਂ ਹੱਥ ਦੀਏ, ਜਿਹੜੇ ਚਾਰ ਦੀਵੇ ਸਨ, ਚਾਰ ਵੇਦ, ਰਿਗ ਵੇਦ, ਸਾਮ ਵੇਦ, ਜਜੁਰ ਵੇਦ, ਅਥਰਵਣ ਵੇਦ, ਚੌਂ ਹੱਥ ਦੀਏ, ਚੌਹਾਂ ਯੁੱਗਾਂ ਦੇ ਹੱਥ ਵਿੱਚ ਦੇ ਦਿੱਤੇ। ਸਤਯੁਗ ਦੇ ਅੰਦਰ ਰਿਗ ਵੇਦ ਦਿੱਤਾ, ਇਸੇ ਤਰ੍ਹਾਂ ਤ੍ਰੇਤੇ ਦੇ ਅੰਦਰ ਜਜੁਰ ਵੇਦ ਦਿੱਤਾ, ਤ੍ਰੇਤੇ ਦੇ ਅੰਦਰ ਅਥਰਵਣ ਵੇਦ ਦਿੱਤਾ। ਇਹ ਚੌਹਾਂ ਯੁੱਗਾਂ ਦੇ ਵਿੱਚ ਚਾਰ ਦੀਵੇ ਪਕੜਾ ਕਰਕੇ ਇਸ ਸੰਸਾਰ ਦੇ ਵਿੱਚ ਸੋ ਗੁਰਸਿੱਖੀ ਆਪਣੀ ਮਰਿਆਦਾ ਪ੍ਰਗਟ ਕਰਨ ਵਾਸਤੇ ਭੇਜੇ ਸਨ, ਪਰ ਇਹ ਦੀਵੇ ਵੀ ਰੋਸ਼ਨੀ ਨਾ ਕਰ ਸਕੇ, ਮੱਧਮ ਪੈ ਗਏ। ਸਤਯੁਗ ਦੇ ਅੰਦਰ ਹੰਸਾ ਅਵਤਾਰ ਪ੍ਰਗਟ ਕੀਤਾ ਕਿ ਇਸ ਸਮੁੱਚੀ ਕਾਇਨਾਤ ਦੇ ਅੰਦਰ ਇਹ ਪਰਮਾਰਥ ਦਾ ਰਸਤਾ ਲੋਕ ਜਾਣ ਸਕਣ, ਉਹਨਾਂ ਤੋਂ ਵੀ ਇਹ ਪੂਰਾ ਪ੍ਰਕਾਸ਼ ਨਾ ਹੋ ਸਕਿਆ। ਇਹ ਦੀਵੇ ਦਾ ਪ੍ਰਕਾਸ਼ ਉਹ ਮੱਧਮ ਪਵਾ ਗਏ। ਇਸੇ ਤਰੀਕੇ ਦੇ ਨਾਲ ਤ੍ਰੇਤੇ ਦੇ ਅੰਦਰ ਸ੍ਰੀ ਰਾਮ ਚੰਦਰ ਜੀ ਅਵਤਾਰ ਆਏ, ਦੁਆਪਰ ਦੇ ਅੰਦਰ ਸ੍ਰੀ ਕ੍ਰਿਸ਼ਨ ਭਗਵਾਨ ਜੀ ਆਏ, ਕਲਯੁਗ ਦੇ ਅੰਦਰ ਕਲਕੀ ਅਵਤਾਰ ਆਏ। ਚਾਰੇ ਅਵਤਾਰਾਂ ਦੇ ਦੁਆਰਾ ਇਹ ਜਿਹੜੇ ਚਾਰ ਦੀਵੇ ਦਿੱਤੇ ਸਨ, ਉਹਨਾਂ ਦੇ ਦੁਆਰ ਵੀ ਇਹ ਪਰਮਾਰਥ ਦੇ ਰਸਤੇ ਤੇ ਨਾ ਚਲਾ ਸਕੇ।
ਏਕਾ ਵਾਰੀ
ਭਾਵ ਇੱਕ ਯੁੱਗ ਦੇ ਵਿੱਚ ਇੱਕ ਦੀਵਾ ਦਿੱਤਾ, ਇੱਕ ਰਿਗ ਵੇਦ ਦਾ ਭਾਵ ਇੱਕ ਵੇਦ ਰੂਪੀ ਦੀਵਾ ਇੱਕ ਯੁੱਗ ਦੇ ਵਿੱਚ ਹੱਥ ਵਿੱਚ ਪਕੜਾਇਆ, ਵਾਰੀ ਵਾਰੀ ਸਾਰਿਆਂ ਨੂੰ ਇੱਕ ਇੱਕ ਕਰਕੇ ਦਿੱਤਾ ਸੀ।
ਮਿਹਰਵਾਨ ਮਧਸੂਦਨ ਮਾਧਵ,
ਇਹ ਮਾਇਆ ਦੇ ਪਤੀ ਮਧ ਕੈਟ ਬਦੈਂਤ ਨੂੰ ਮਾਰਨ ਵਾਲੇ ਪਰਮੇਸ਼ਰ, ਆਪ ਹਮੇਸ਼ਾ ਹੀ ਮਿਹਰਵਾਨ ਹੋ।
ਐਸੀ ਸ਼ਕਤ ਤੁਮਾਰੀ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਪਰਮੇਸ਼ਰ, ਆਪ ਜੀ ਦੀ ਐਸੀ ਸ਼ਕਤੀ ਹੈ, ਕੁਦਰਤ ਹੈ, ਵਿਸ਼ਰਾਮ ਦੇ ਕੇ ਮਹਾਰਾਜ ਉਪਦੇਸ਼ ਦਿੰਦੇ ਨੇ।
ਘਰ ਘਰ ਲਸ਼ਕਰ ਪਾਵਕ ਤੇਰਾ,
ਮਹਾਰਾਜ ਕਹਿੰਦੇ ਹਰੇਕ ਦੇ ਹਿਰਦੇ ਰੂਪੀ ਘਰ ਦੇ ਵਿੱਚ ਤੇਰਾ ਲਸ਼ਕਰ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ ਅੱਗ, ਇਹ ਪਰਿਵਾਰ ਬਣ ਕੇ ਬੈਠਾ ਹੋਇਆ ਹੈ।
ਧਰਮ ਕਰਾ ਸਕਦਾਰੀ,
ਔਰ ਜਿਹੜਾ ਧਰਮ ਰਾਜਾ ਆਪਣੇ ਦਰ ਤੇ ਬੈਠ ਕਰਕੇ ਸਕਦਾਰੀ ਠਾਣੇਦਾਰੀ ਕਰਦਾ, ਸਾਰਿਆਂ ਦੇ ਪਾਪਾਂ ਪੁੰਨਾਂ ਦੀ ਸੰਭਾਲ ਕਰਦਾ ਹੈ, ਚੰਗਿਆਈ ਆ ਬੁਰਿਆਈ ਆ ਵਾਚਾ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਧਰਮ ਰਾਏ ਹੈ ਦੇਵਤਾ ਲੈ ਗੱਲਾਂ ਕਰੇ ਦਲਾਲੀ। ਮਹਾਰਾਜ ਕਹਿੰਦੇ ਉਹ ਬੈਠਾ ਹੋਇਆ ਉੱਥੇ ਸਾਰਿਆਂ ਦਾ ਹਿਸਾਬ ਕਿਤਾਬ ਕਰਦਾ ਹੈ। ਫਿਰ ਸਾਰੀਆਂ ਖਾਣੀਆਂ ਦੇ ਦੁਆਰਾ, ਨੌ ਖੰਡ ਦੇ ਦੁਆਰਾ ਜਿਹੜੀ ਕਾਇਨਾਤ ਬਣਾਈ ਹੋਈ ਹੈ, ਸਾਰੀ ਧਰਤੀ ਦੇ ਵਿੱਚ ਇੱਕੋ ਵਾਰੀ ਇਹ ਲੰਗਰ ਧਰਤੀ ਬਣਾ ਕਰਕੇ ਇਸ ਦੇ ਵਿੱਚ ਉਤਪੁਜ ਖਾਣੀ ਪੈਦਾ ਕਰਕੇ ਇਹ ਲੰਗਰ ਵਰਤਾ ਦਿੱਤਾ।
ਭਾਗ ਤੇਰਾ ਭੰਡਾਰੀ,
ਹੁਣ ਇਸ ਦੇ ਵਿੱਚ ਜਿਹੜੇ ਕਰਮ ਨੇ ਭਾਗ ਨੇ, ਮਹਾਰਾਜ ਕਹਿੰਦੇ ਇਹ ਸਾਰੀਆਂ ਚਾਰੇ ਖਾਣੀਆਂ ਨੂੰ ਇਸ ਧਰਤੀ ਦੇ ਵਿੱਚੋਂ ਖਾਣ ਵਾਸਤੇ ਅਨਾਜ ਪੈਦਾ ਹੁੰਦਾ ਹੈ। ਹੁਣ ਕੋਈ ਉੱਦਮ ਕਰਕੇ ਇਸ ਦੇ ਵਿੱਚੋਂ ਸੋਨਾ ਕੱਢ ਲਏ, ਚਾਹੇ ਉੱਦਮ ਕਰਕੇ ਇਸ ਦੇ ਵਿੱਚੋਂ ਭਖੜਾ ਕੱਢ ਲਵੇ, ਇਹ ਤਾਂ ਉਸ ਜਗਿਆਸੂ ਦੀ ਮਰਜ਼ੀ ਹੈ। ਪੰਛੀਆਂ ਦਾ ਭੋਜਨ ਵੀ ਇੱਥੇ ਹੀ ਹੈ, ਜਾਨਵਰਾਂ ਦਾ ਭੋਜਨ ਵੀ ਇੱਥੇ ਹੀ ਹੈ, 84 ਲੱਖ ਜੂਨ ਦਾ ਭੋਜਨ ਇਸੇ ਧਰਤੀ 'ਤੇ ਬਣਾਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਭਾਗ ਤੇਰਾ ਭੰਡਾਰੀ, ਤੇਰੇ ਮਸਤਕ ਦੇ ਉੱਪਰ ਅਜੀਬ ਲਿਖਿਆ ਹੋਇਆ, ਜੋ ਤੂੰ ਕਮਾਉਣਾ ਇਸ ਸੰਸਾਰ ਦੇ ਅੰਦਰ ਧਰਤੀ ਦੇ ਵਿੱਚੋਂ ਜਿਹੜੀ ਦੇਗ ਭੰਡਾਰਾ ਪਰਮੇਸ਼ਰ ਨੇ ਦਿੱਤਾ ਹੈ, ਜਿਹੜਾ ਸੰਤੋਖੀ ਨਹੀਂ ਹੈ, ਸਾਬੂਰ ਨਾਮ ਹੁੰਦਾ ਸਬਰ ਦਾ, ਜਿਸ ਨੂੰ ਸਬਰ ਨਾ ਹੋਵੇ ਪਰਮੇਸ਼ਰ ਦੇ ਦਿੱਤੇ ਤੇ, ਜੇ ਇੱਕ ਵਸਤੂ ਨਾ ਮਿਲੇ ਤੇ ਉਹ 10 ਜਿਹੜੀਆਂ ਪਹਿਲਾਂ ਮਿਲੀਆਂ ਉਸ ਤੇ ਵੀ ਰੋਸ ਕਰ ਬੈਠਦਾ ਹੈ। ਇੱਕ ਪੀ ਨਾ ਦੇ 10 ਪੀ ਹਿਰਲੇ, ਤਉ ਮੂੜਾ ਕਹੋ ਕਹਾ ਕਰੇ, महाराज कहिंदे जे एक नहीं मिली तो तू रोस करके बैठ गया, जे मालिक पहलियां दस दित्तियां भी तेरे तो वापस लै ले फिर मूर्खा की कर सकता है परमेश्वर दे अगे, है कोई ऐसा जोर? इस वास्ते गुरु नानक पातशाह महाराज कहिंदे ना साबूर होवै फिर मंगै, जिन्हों सबर नहीं आउंदा वह फिर बार बार मंगता है उस परमेश्वर अगो।
नारद करे खुआरी,
नारद की तरह यह मन की हालत बनी हुई है, हरेक जीव के हिरदे के अंदर जिहड़ा मन नारद बन के बैठा होया है यह इसे जीव नूं खुआर करता है, भाव कबहू जीअड़ा ऊ बचड़त है कबहू जाए प्याले, लोभी जीअड़ा थिर न रहत है चारे कुंडा पाले। कदे भी यह मन रूपी नारद किसी नूं टिकण नहीं दिंदा, जीवां नूं भटकाउंदा है।
लब अंधेरा बंदी खाना,
फिर यह लोभ लालसा की लालच विच लग करके अग्ञानता दे हनेरे विच बंदी खाने विच बज जांदा है।
औगणा पैर लोहारी,
फिर औगण करदा है लालच दे वसीकार होया होया अपना पराया ना पछाण ही खसमो धक्के खाए, सारिआं नूं एक डंगण दा ही कोशिश करदा है हड़प जाण दी कोशिश करदा है। एक महाराज कहिंदे औगणा रूपी लोहे दी बेड़ी इस दे पैरां विच पई होई है।
उंजी मार पवै नित मुदगर,
महाराज कहिंदे जिहड़ा रोजाना जीव देश छोड़ परदेस हिताया पंच चंडाल नाले लै आया ते धन कमाउण दी खातर मोह पदार्थां दे विच बझा होया जकड़िया होया जीव देशां विदेशां दे विच धक्के खांदा फिरदा है, यह पूंजी खाण की खातर जिहड़ी मुसलमान दे धर्म दे विच पत्थर मार मुदगर मारन की सजा है उस नूं लैंदा है।
पाप करे कोटवारी,
क्योंकि यह पापां वाजों होया होवै ना ही मोया साथ न जाई, पापां तो बिना तो एकत्र होनी नहीं, जिहड़े इसने पाप किते ने उन्हां दा जद जाके हिसाब होना है। पाप करेंदड़ सर पर मुठे, अजरा ईल फड़े फड़ उठे, दो जग पाए सिरजण हार है लेखा मंगै बाणिया। जद धर्मराजे ने लेखा मंगिया इस वेले पापां दा ही हिसाब निकलिया, फिर पापां करके जिहड़े मुदगर पूंजी इकट्ठी कीती सी उह जमदूतां ने आ करके उह पत्थरां रूपी पापां नूं मार मार के नरकां दे विच सजा दित्ती। यह जिहड़ी सजा इस्लाम धर्म दे अंदर है धर्मराजा दी कचहरी विच जा करके भी इसने उही प्राप्त कीती है।
पावे चंगा पावे मंदा,
चाहे जीव चंगे कर्म करदा चाहे मंदे कर्म करदा, पुन्नी पापी आखण नाहे कार कर करना लिख लिया जाहो, आपे बीज आपे ही खाहो नानक हुक्मी आव हो जाहो। चंगिया कर्मा करके भी बन्निया जांदा है मंदिया कर्मा करके भी बन्निया जांदा है, हो सकदा है कि यह चंगिया कर्मा करके इस दी बेड़ी जिहड़ी है पैरां दी सोने दी बन जावे, मंदिया कर्मा करके पैरां दी बेड़ी लोहे दी बन जावे, है तां बेड़ी ओ है जन्म मरण दे चक्कर विच फिर बझ जांदा है। मंद कर्म करेगा 84 दा गेड़ा बन जावेगा, कई जन्म भय कीट पतंगा, कई जन्म गज मीन कुरंगा, कई जन्म पंखी सर्प होयो, कई जन्म हैवर ब्रिख जोयो, अजिहियां जूनां विच भटकेगा। जे कर्म चंगे कर लवे कर्मां नूं चंगिया अपना लवे धर्म दे आसे अनुसार कमा लवे फिर जन्म प्राप्त हो सकता है, फर्क तां इन्ना ही है पर आउणा फिर जम्मण मरण दे गेड़े विच पैंदा है।
जैसी नदर तुम्हारी,
हे अकाल पुरख वाहेगुरु परमेश्वर जैसी तेरी कृपा हो जावे बख्शिश हो जावे।
आद पुरख को अल्लाह कहिया है,
सतगुरु पातशाह गुरु नानक पातशाह महाराज कहिंदे हे परमेश्वर आद पुरख को अल्लाह कहिया है, जो आद अनादि स्वरूप है तू आद काल तो ही इस सृष्टि की रचना करन वाला है। सतगुरु पातशाह महाराज कहिंदे तेरा नाम ही अल्लाह करके प्रगट हुंदा है।
शेखां आई वारी,
पर हुण कैसा ए समा आ गया जिहड़ी मुसलमानां दे विच उच्ची जाति सिखां दी है उह अपने आप नूं ही अल्लाह कहाउण लग पए मियां कहाउण लग पए ने, वह अपना नाम पाउण लग पए हन।
देवल देवत्या कर लागा,
देवल जेडे मंदर ने देवत्या दी जिहड़ियां मंदरां दे विच मूर्तियां ने कर लागा उस नूं टैक्स लगना आरंभ कर दिता है इस्लाम वालिया ने जो मियां बन के अल्लाह बन के बैठ गए।
ऐसी कीरत चाली,
सतगुरु गुरु नानक पातशाह कहिंदे हे परमेश्वर ऐसी पुठी कीरत चल गई है, ये मर्यादा ऐसी बना ली है इन्हां ने मंदरां दे विच बैठियां होईयां देवत्यां दीयां मूर्तियां नूं भी टैक्स लगना आरंभ हो गया।
पूजा बांग नवाज मुसल्ला,
हुण की कीर्ति चला दित्ती है, पूजा लोटा हाथ विच पकड़िया होया उच्चियां उच्चियां नवाजां पढ़दे ने, पंज नवाजा वक्त पंज पंजा पंजे नाओ, अगे जाके विचार आवेगी पंजा नवाजां दी। सतगुरु महाराज कहिंदे एक पूजा लोटा हाथ विच हुंदा है मूंह तो पंजे वक्त नवाजां पढ़दे ने, इसे तरह मुसल्ला हेठां वसा लैंदे ने अपना लिबास बनाया होया।
नील रूप बनवारी,
ये ऐसा नीले वस्त्रां दा स्वरूप हे बन दे वाली परमेश्वर इन्हां इस्लाम वालियां ने अपना बनाया होया है
करमियां सबना जियां
हुण जिथे घर घर अंदर धर्मसाल हो गए कीर्तन सदा वसोआ तिस दी जगह ते घर घर मियां सबना जियां सबना दे अंदर इको ही गल हुंदी है आओ मियां जी बैठो मियां जी खाओ मियां जी चलिए मियां जी इको गल मियां तो बिना कोई शब्द नहीं उचरदा
अवर तुम्हारी
सतगुरु पातशाह महाराज कहिंदे हे परमेश्वर होर बोली बन चुकी है इस संसार दे अंदर कोई तेरा अल्लाह दा नाम नहीं लैंदा कोई वाहिगुरु नहीं कहिंदा कोई खुदा नहीं कहिंदा सबना दी रसना दे उपर मियां शब्द वरत्या होया है
जे तू मीर मही पत साहिब
हे परमेश्वर मही धरती दे पत पति सतगुरु पातशाह महाराज कहिंदे जे इन्हां नूं ही मीर जादियां देणियां सी भाव पातशाहियां देणियां सन
कुदरत कौण हमारी
फिर साडी की शक्ति है कि तेरे तों असीं इह कह करके तेरे तों इह मंग मनवाईए जे तू आप ही इन्हां नूं अजिहियां पातशाहियां दित्तियां होईयां ने सारिआं नूं मियां बनाया होया है
चारे कुंट सलाम करेंगे
फिर हुण चारे कुंट भाव उत्तर पूर्व पछम ते दखण इह सारिआं चार दीआं चार दिशावां दे विच रहण वाले फिर चारे खाणियां दे ही सारे मियां नूं ही सलामा करनगे फिर हे परमेश्वर तैनू कोई भी अदब दे नाल झुक करके सजदा नहीं करदा
घर घर सिफत तुम्हारी
फिर तेरे नां ते भुलेखा पा करके ए अपनी सिफत कराउंदे ने अपना नाम जपाउंदे हन
कीरत सिमरत पुन दान किश
इस वेले आकाशवाणी होई कि हुण चाहुंदे की हो ते सतगुरु गुरु नानक पातशाह महाराज कहण लगे हे परमेश्वर इस संसार दी उल्टी मर्यादा नूं देख करके तेरे ताई ए बयान कीता है पर इस हिंदू धर्म दे वास्ते भी जिथे इस्लाम धर्म दिया ने इन्हां मंदरां दे विच बनिया होईयां देवतियां दीआं मूर्तियां दे उपर टैक्स लाउणा आरंभ कर दित्ता है मंदरां दे विच कोई जा करके परमेश्वर दे नाम दी आराधना नहीं कर सकदा इन्हां दे धर्म दे वास्ते भी तीर्थ सिमरत पुन दान किछ ए तीर्थां ते इशनान करन इन्हां नूं इह सुतंत्रता मिलनी चाहीदी है इन्हां दे वास्ते तीर्थ बनने चाहीदे ने इसे वास्ते जिहड़े सिमरत वेद पाठ जिहड़े ने इह गायन करन दी वी इन्हां नूं सुतंत्रता होनी चाहीदी है सारे पढ़ सकदे होण पुन दान इह कर सकदे होण जिथे ब्राह्मणां ने अपने अधिकार खोए होए ने केवल दान आप ही लै सकदे ने फिर दूसरा कोई दान लै नहीं सकदा विद्या आप ही पढ़ा सकदे ने और आप ही पढ़ सकते ने इहो जे अधिकार जिहड़े ने सब नूं बराबर दे मिलने चाहीदे हन क्योंकि इस संसार दे विच हरेक दिन ते कबीर एक घड़ी आधी घड़ी आधी हुंते आद भगतन सेती गोसते जो किन्ने सो लाभ ਇਹ ਦਿਹਾੜੀ ਦੇ ਅੰਦਰ ਇੱਕ ਇੱਕ ਦਿਨ ਦੇ ਅੰਦਰ ਤੀਰਥਾਂ ਤੇ ਕੋਈ ਇਸ਼ਨਾਨ ਕਰਕੇ ਲਾਹਾ ਲੈ ਲਏ ਕੋਈ ਸਿਮਰਤ ਵੇਦ ਪੁਰਾਣਾਂ ਦਾ ਪਾਠ ਪੜ੍ਹ ਕਰਕੇ ਲਾਹਾ ਲੈ ਲਏ ਕੋਈ ਪੁੰਨ ਦਾਨ ਕਰਕੇ ਲਾਹਾ ਲੈ ਲਏ ਇਸ ਸੰਸਾਰ ਦੇ ਵਿੱਚ ਇੱਕ ਵੀ ਦਿਨ ਇਹਨਾਂ ਦਾ ਵਿਅਰਥ ਨਾ ਚਲਿਆ ਜਾਵੇ
ਨਾਨਕ ਨਾਮ ਮਿਲੇ ਵਡਿਆਈ
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਮੈਨੂੰ ਤਾਂ ਇੱਕ ਆਪ ਜੀ ਦੇ ਨਾਮ ਦੀ ਹੀ ਤਾਂਘ ਇੱਛਾ ਬਣੀ ਹੈ
ਏਕਾ ਘੜੀ ਸੰਭਾਲੀ
ਸਾਨੂੰ ਕੇਵਲ ਇੱਕ ਘੜੀ ਪਰਮੇਸ਼ਰ ਦਾ ਨਾਮ ਸਿਮਰਨ ਕਰਨ ਵਾਸਤੇ ਮਿਲ ਜਾਵੇ ਇਹੋ ਹੀ ਅਸੀਂ ਆਪਣੇ ਹਿਰਦੇ ਦੇ ਅੰਦਰ ਸੰਭਾਲ ਕੇ ਰੱਖ ਲਈਏ ਮਾਲਕ ਇਹ ਦਾਤ ਸਾਨੂੰ ਬਖਸ਼ਿਸ਼ ਕਰ ਦੇਵੇ
ਦੋਹਰਾ ਨਾਉ ਖੰਡਿਓ ਸਤ ਦੀਪ ਜੋ
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਇਹ ਸ਼ਬਦ ਮੱਕੇ ਦੇ ਪਾਵਨ ਸਥਾਨ ਤੇ ਸਤਿਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਉਚਾਰਨ ਕੀਤਾ ਸੀ ਕਵੀ ਰਾਜ ਕਵੀ ਭਾਈ ਸੰਤੋਖ ਸਿੰਘ ਜੀ ਇਸੇ ਸ਼ਬਦ ਦੇ ਅਰਥ ਆਪਣੀ ਕਾਵਿ ਰਚਨਾ ਦੇ ਅੰਦਰ ਕਰਦੇ ਨੇ ਨੌ ਖੰਡ ਓ ਸੱਤ ਦੀਪ ਜੋ ਇਹ ਨੌ ਖੰਡ ਤੇ ਸੱਤ ਦੀਪ ਸੰਸਾਰ ਵਿੱਚ ਪਰਮੇਸ਼ਰ ਨੇ ਰਚਨਾ ਕੀਤੇ
ਚੌਦਾਂ ਪੁਰੀ ਬਣਾਏ
ਫਿਰ ਚੌਦਾਂ ਪੁਰੀਆਂ ਬਣਾਈਆਂ ਹਨ ਭਵਨ ਬਣਾਏ ਹੋਏ ਹਨ
ਤੀਨ ਗੁਣਾ ਚਹੁੰ ਵੇਦ ਕਰ
ਫਿਰ ਚੌਹਾਂ ਵੇਦਾਂ ਦੇ ਵਿੱਚ ਭਾਵ ਚਾਰ ਖਾਣੀਆਂ ਅੰਡਜ ਜੇਰਜ ਸੇਤਜ ਇਹਨਾਂ ਦੇ ਵਿੱਚ ਤਿੰਨ ਗੁਣ ਰਜੋ ਗੁਣ ਸਤੋ ਗੁਣ ਤਮੋ ਗੁਣ ਤਿੰਨਾਂ ਅੰਦਰ ਪ੍ਰਵੇਸ਼ ਕੀਤੇ ਹਨ
ਰਾਖੀ ਰਚਨ ਰਚਾਏ
ਔਰ ਇਸ ਰਚਨਾ ਨੂੰ ਰਚਾ ਕਰਕੇ ਮਾਲਕ ਨੇ ਇੱਕ ਕਾਇਨਾਤ ਬਣਾਈ ਹੈ
ਦੀਪਕ ਚਤੁਰ
ਔਰ ਚੌਹਾਂ ਯੁੱਗਾਂ ਦੇ ਚਾਰ ਇਹ ਪ੍ਰਚੰਡ ਦੀਵੇ ਕੀਤੇ ਫਿਰ ਇਹ ਜਿਹੜਾ ਜਵਾਲਾ ਚੇਤਨ ਸਤਾ ਸੀ ਸਾਰਿਆਂ ਦੇ ਅੰਦਰ ਪ੍ਰਵੇਸ਼ ਕੀਤੀ ਹੈ
ਬ੍ਰਹਮੇ ਕੀ ਰੱਖਿਆ ਨਿਮਿਤ
ਤੇ ਬ੍ਰਹਮਾ ਜੀ ਦੀ ਰੱਖਿਆ ਵਾਸਤੇ
ਮਧ ਕੈਟਪ ਦੀ ਛੇਦ
ਜਿਹੜਾ ਮਧ ਤੇ ਕੈਟਪ ਦੋ ਦੈਂਤ ਸਨ ਇਸ ਨੂੰ ਆਪ ਕੱਟਣਾ ਕੀਤਾ ਮਾਰਨਾ ਕੀਤਾ
ਲਸ਼ਕਰ ਅਗਨ ਜੋ
ਹੇ ਮਹਾਰਾਜ ਜੋ ਇਹ ਜਿਹੜਾ ਘਰ ਘਰ ਅੰਦਰ ਲਸ਼ਕਰ ਜਿਹੜੀਆਂ ਚਾਰ ਹੰਸ ਹੇਤ ਲੋਭ ਕੋਪ ਨਦੀਆਂ ਜਿਹੜੀਆਂ ਅੱਗ ਦੀਆਂ ਨਦੀਆਂ ਨੇ, ਇਹ ਪਰਿਵਾਰ ਬਣ ਕੇ ਬੈਠਾ ਹੋਇਆ ਇਸ ਦੇਹੀ ਦੇ ਅੰਦਰ। ਇਸੇ ਕਰਕੇ ਹੀ ਮੋਹ ਮਮਤਾ ਭਾਸਦੀ ਹੈ। ਮੋਹ ਮਮਤਾ ਦਾ ਜਕੜਿਆ ਹੋਇਆ ਵਿਅਕਤੀ ਲਾਲਸਾ ਦੇ ਵਿੱਚ ਆ ਕੇ ਤ੍ਰਿਸ਼ਨਾ ਦੀ ਦੌੜ ਵਿੱਚ ਦੌੜ ਉੱਠਦਾ ਹੈ। ਔਰ ਧਰਮ ਰਾਜਾ ਇਸ ਦਾ ਥਾਣੇਦਾਰ ਬਣਿਆ, ਭਾਵ ਚੌਧਰੀ ਬਣਿਆ ਹੋਇਆ ਹੈ। ਔਰ ਸਾਰੀ ਧਰਤੀ ਇਹ ਲੰਗਰ ਦੇ ਤਾਂ ਥਾਪ ਦਿੱਤੀ, ਚਾਰੇ ਖਾਣੀਆਂ ਵਾਸਤੇ, ਸਾਰੀਆਂ ਖਾਣੀਆਂ ਵਾਸਤੇ ਆਹਾਰ ਦੇਣ ਵਾਸਤੇ ਬਣਾਈ, ਭੋਜਨ ਦੇਣ ਵਾਸਤੇ ਬਣਾਈ ਹੈ।
ਭੰਡਾਰੀ ਸੇ ਪਏ,
ਫਿਰ ਸਾਰਿਆਂ ਜੀਵਾਂ ਦੇ ਵਾਸਤੇ ਇਹ ਭੰਡਾਰਾ ਬਣਿਆ ਹੋਇਆ ਹੈ। ਜਿਵੇਂ ਦਾ ਕੋਈ ਆਪਣਾ ਉਦਮ ਕਰਕੇ ਮਿਹਨਤ ਕਰਕੇ ਇਸ ਭੰਡਾਰੇ ਦੇ ਵਿੱਚੋਂ ਛਕ ਲੈਂਦਾ, ਉਹੋ ਜਿਹਾ ਛਕਣ ਵਾਸਤੇ ਮਿਲ ਜਾਂਦਾ ਹੈ। ਔਰ ਜਿਹੜਾ ਮਨ ਤ੍ਰਿਸ਼ਨਾ ਦੇ ਵਿੱਚ ਵਿਗੜ ਜਾਂਦਾ, ਦੌੜ ਉੱਠਦਾ,
ਖੁਆਰ ਰਹੇ,
ਔਰ ਸਦਾ ਹੀ ਉਸ ਜੀਵ ਨੂੰ ਖੁਆਰ ਕਰਦਾ ਹੈ। ਉਦਮ ਕਰਿੰਦਿਆਂ ਜੀਓ ਕਮਾਵਦਿਆਂ ਸੁਖ ਪੁੰਚ, ਧਿਆਇਂਦਿਆਂ ਪ੍ਰਭੂ ਮਿਲ ਨਾਨਕ ਉਤਰੀ ਚਿੰਤ। ਅਜਿਹੀ ਸਤਸੰਗਤ ਰੂਪੀ ਧਰਤੀ ਦੇ ਵਿੱਚੋਂ ਜਿਹੋ ਜਿਹਾ ਕੋਈ ਬੀਜ ਬੀਜ ਕੇ ਛਕ ਲਵੇ, ਉਹੋ ਜਿਹਾ ਹੀ ਭੋਜਨ ਪ੍ਰਾਪਤ ਹੋ ਸਕਦਾ ਹੈ।
ਸੰਤੋਖ ਤਾਂ ਬੰਧ ਮੈਂ,
ਬਿਨਾਂ ਸੰਤੋਖ ਤੋਂ ਕਿਸੇ ਨੂੰ ਵੀ ਇਹ ਬੰਧਨ ਨਹੀਂ ਮਿਲਦਾ। ਜਥਾ ਲਾਭ ਤਥਾ ਸੰਤੁਸ਼ਟ, ਜੇ ਕਿਸੇ ਨੂੰ ਕੋਈ ਸੰਤੁਸ਼ਟੀ ਨਹੀਂ ਆਈ, ਸਬਰ ਨਹੀਂ ਆਇਆ, ਉਹ ਕਦੇ ਵੀ ਇਹ ਬੇੜੇ ਤੇ ਨਹੀਂ ਖੜ ਸਕਦਾ, ਉਸਦਾ ਕਦੇ ਵੀ ਬੰਨ ਨਹੀਂ ਵੱਜਦਾ।
ਔਗਣ ਪਾਪ ਕਰੰਤ,
ਉਹ ਨਾ ਸਬਰ ਕਰਦਾ ਹੋਇਆ ਔਗਣਾ ਤਾਂ ਹੀ ਕਮਾਉਣ ਚਲਿਆ ਜਾਂਦਾ ਹੈ, ਪਾਪ ਕਮਾਉਣ ਤੱਕ ਚਲਿਆ ਜਾਂਦਾ ਹੈ। ਔਰ ਪਾਪ ਕਮਾਉਂਦਾ ਹੋਇਆ ਪਦਾਰਥਾਂ ਦੇ ਦੌੜ ਦੇ ਵਿੱਚ ਇਕੱਤਰਤਾ ਦੇ ਵਿੱਚ ਲੱਗਾ ਰਹਿੰਦਾ ਹੈ। ਫਿਰ ਜਿਹੜੇ ਜਮਾਂ ਦੇ ਪਾਪਾਂ ਰੂਪੀ ਪੱਥਰ ਮੁਦਗਰ ਨੇ, ਉਹ ਪੈਂਦੇ ਹਨ ਸਜਾਵਾਂ ਦੇ ਰੂਪ ਚ।
ਸਜਾਏ ਦੁਖਵੰਤ,
ਫਿਰ ਇਹ ਦੁੱਖ ਵਾਲੀਆਂ ਭਾਰੀਆਂ ਸਜਾਵਾਂ ਮਿਲਦੀਆਂ ਨੇ। ਹੁਣ ਹੋਰ ਸਮਾਂ ਇਸ ਜੀਵ ਨੂੰ ਕਿੱਥੋਂ ਮਿਲੇਗਾ? ਚਿਰੰਕਾਲ ਇਹ ਦੇਹ ਸੰਜਰੀਆ। ਸੋ ਮਨੁੱਖਾ ਜਾਮਾ ਪਰਮੇਸ਼ਰ ਦੀ ਕੀਰਤੀ ਵਾਸਤੇ ਮਿਲਿਆ, ਪਰ ਇਹ ਸਬਰ ਸੰਤੋਖ ਤੇ ਨਾ ਖੜਿਆ, ਜਿਸ ਕਰਕੇ ਔਗਣ ਕਰਦਾ ਹੋਇਆ, ਵਿਕਾਰ ਕਮਾਉਂਦਾ ਹੋਇਆ, ਤ੍ਰਿਸ਼ਨਾ ਦੀ ਲਹਿਰ ਵਿੱਚ ਦੌੜਦਾ ਹੋਇਆ ਅਖੀਰ ਨੂੰ ਪਾਪਾਂ ਦਾ ਭਾਗੀ ਬਣਿਆ। ਔਰ ਪਰਲੋਕ ਦੇ ਅੰਦਰ ਜਾ ਕਰਕੇ ਜਮਦੂਤਾਂ ਤੋਂ ਪਾਪਾਂ ਰੂਪੀ ਮੁਦਗਰ ਦੀਆਂ ਸਜਾਵਾਂ ਭੋਗਣ ਵਾਸਤੇ ਮਿਲੀਆਂ। ਹੁਣ ਇਹ ਜਿਹੜੀ ਵਾਰੀ ਇੱਥੇ ਆਪਣੀ ਪੂਜਾ ਕਰਾਉਣ ਦੀ ਹੈ, ਮੁਸਲਮਾਨਾਂ ਦੀ ਉੱਚੀ ਜਾਤੀ ਸਿੱਖਾਂ ਦੀ ਹੈ, ਉਹਨਾਂ ਦੀ ਆ ਗਈ। ਔਰ ਜਿਹੜੇ ਆਦਿ ਪੁਰਖ ਪਰਮੇਸ਼ਰ ਸੀ, ਜਿਸ ਨੂੰ ਅੱਲਾ ਕਹਿਣਾ ਸੀ, ਪਰਮੇਸ਼ਰ ਦੇ ਨਾਮ ਨੂੰ ਜਪਣਾ ਸੀ,
ਦੇਵਲ ਕਰ ਲਗਵਾਏ,
ਔਰ ਉਹਨਾਂ ਦੀ ਥਾਂ ਆਪਣੀ ਪੂਜਾ ਕਰਾਉਣੀ ਆਰੰਭ ਕਰ ਦਿੱਤੀ, ਹੋਰਨਾਂ ਦੀਆਂ ਪੂਜਾਵਾਂ ਬੰਦ ਕਰ ਦਿੱਤੀਆਂ, ਮੰਦਰਾਂ ਦੇ ਵਿੱਚ ਟੈਕਸ ਲਗਾਉਣੇ ਸ਼ੁਰੂ ਕਰ ਲਏ,
ਪੂਜਾ ਬਾਂਗ ਨਵਾਜ ਕੀ,
ਉਹਨਾਂ ਦੀਆਂ ਥਾਵਾਂ ਤੇ ਆਪ ਬੈਠ ਕਰਕੇ ਉੱਚੀਆਂ ਮਨਾਰੀਆਂ ਤੇ ਚੜ ਚੜ ਕੇ ਹੱਥ ਵਿੱਚ ਲੋਟੇ ਪਕੜ ਲੈਣੇ, ਫਿਰ ਸੋਟੇ ਪਕੜ ਲੈਣੇ, ਉੱਚੀਆਂ ਆਵਾਜ਼ਾਂ ਦੇ ਰੂਪ ਵਿੱਚ ਬਾਂਗਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ,
ਰੀਤ ਚਲਾਨੀ, ਔਰ
ਹੋਰ ਹੀ ਆਪਣੀ ਉਲਟੀ ਕੁਰੀਤੀ ਰੀਤੀ ਚਲਾ ਲਈ ਹੈ।
ਮੀਆਂ ਕੋ ਮੀਆਂ ਕਹੇ,
ਔਰ ਇਸੇ ਤਰ੍ਹਾਂ ਆਪਸ ਦੇ ਵਿੱਚ ਹੀ ਪੰਜ ਭੌਤਿਕ ਤੱਤਾਂ ਦਾ ਸਰੀਰ ਉਸਦਾ ਬਣਿਆ ਤੇ ਪੰਜ ਭੌਤਿਕ ਤੱਤਾਂ ਦਾ ਸਰੀਰ ਉਸਦਾ ਬਣਿਆ, ਇੱਕ ਦੂਸਰੇ ਨੂੰ ਆਪਸ ਦੇ ਵਿੱਚ ਮੀਆਂ ਜੀ ਜੀਆਂ ਜੀ ਕਹਿਣਾ ਆਰੰਭ ਕਰ ਲਿਆ। ਸਭ ਪਾਸੇ ਇਹੋ ਹੀ ਬੋਲੀ ਪ੍ਰਚੰਡ ਹੋਈ ਹੈ।
ਨਿਰੰਕਾਰ ਕਰਤਾ ਰੱਬ,
ਜੋ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਉਹ ਹੁਣ
ਬੈਠੋ ਇਸ ਅੰਗ,
ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਸਾਰੀਆਂ ਥਾਵਾਂ ਤੇ ਸਾਰੇ ਅੰਗਾਂ ਦੇ ਵਿੱਚ ਇਹੀ ਆਵਾਜ਼ ਹੋ ਰਹੀ ਹੈ।
ਐਸੀ ਕੁਦਰਤ ਕਿਸ ਵਿਖੈ,
ਹੁਣ ਐਸੀ ਸ਼ਕਤੀ ਕਿਸ ਦੇ ਵਿੱਚ ਹੈ,
ਹਟਾਏ ਤੁਮ ਸੰਗ,
ਹੁਣ ਜਿਹੜਾ ਇਹਨਾਂ ਨੂੰ ਹਟਾ ਸਕੇ ਕਿ ਮੀਆਂ ਨਾ ਕਹੋ, ਔਰ ਇਸੇ ਤਰ੍ਹਾਂ ਇਹ ਬਾਂਗਾ ਨਾ ਦੇਵੋ, ਜਾਂ ਇਹੋ ਜਿਹੇ ਹਲਾਲ ਨਾ ਕਰੋ, ਇਹੋ ਜਿਹੇ ਕੁਕਰਮਾਂ ਤੋਂ ਕੌਣ ਹਟਾਵੇ, ਕੌਣ ਇੰਨਾ ਸਮਰੱਥ ਹੈ?
ਮਿਲੇ ਦਿਹਾੜੀ ਮੋਹੇ ਕੋ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਹੇ ਅਕਾਲ ਪੁਰਖ ਵਾਹਿਗੁਰੂ, ਸਾਨੂੰ ਤਾਂ ਇੱਕ ਦਿਨ ਦੇ ਅੰਦਰ ਟੁਕਦਮ ਕਰਾਰੀ ਜੋ ਕਰੋ, ਹਾਜ਼ਰ ਹਜ਼ੂਰ ਖੁਦਾਏ, ਯਕ ਅਰਜ ਗੁਫਤਮ ਪੇਸ ਤੋਂ ਦਰ ਗੋਸ ਕੁਨ ਕਰਤਾਰ, ਹੱਕਾ ਕਬੀਰ ਕਰੀਮ ਤੂੰ ਬੇਆਬ ਪਰਵਦਿਗਾਰ, ਇੱਕ ਮਾਲਕ ਤੇਰਾ ਨਾਮ ਜਪਣ ਵਾਸਤੇ ਮਿਲ ਜਾਵੇ, ਕਿਉਂਕਿ ਇਹੀ ਉੱਤਮ ਸਮਾਂ ਹੈ।
ਤੀਰਥ ਸਿਮਰਤ ਪੁੰਨ ਸਭ,
ਫਿਰ ਇਹਨਾਂ ਹਿੰਦੂ ਧਰਮ ਦੇ ਵਾਸਤੇ ਤੀਰਥ ਮਿਲਣੇ ਚਾਹੀਦੇ ਨੇ, ਪੁੰਨ ਦਾਨ ਸਿਮਰਤੀਆਂ ਵੇਦਾਂ ਦਾ ਪਾਠ ਕਰਨ ਵਾਸਤੇ ਇਹਨਾਂ ਨੂੰ ਵੀ ਆਜ਼ਾਦੀ ਮਿਲਣੀ ਚਾਹੀਦੀ ਹੈ।
ਇਹੋ ਹਿੰਦਨ ਸੁਖ ਰਾਸ,
ਔਰ ਇਹ ਹਿੰਦ ਵਾਸੀਆਂ ਨੂੰ ਸੁੱਖਾਂ ਦੀ ਪੂੰਜੀ ਹੈ ਪਰਮੇਸ਼ਰ, ਤੁਸੀਂ ਪ੍ਰਦਾਨ ਕਰੋ,
ਨਾਮ ਵਡਾਈ ਦੀਜੀਏ,
ਇਹ ਨਾਮ ਦੀ ਬਰਕਤ ਸਾਰਿਆਂ ਜੀਵਾਂ ਨੂੰ ਆਪ ਕਿਰਪਾ ਕਰਕੇ ਬਖਸ਼ਿਸ਼ ਕਰੋਗੇ ਤਾਂ ਮਿਲਣੀ ਹੈ, ਨਹੀਂ ਤਾਂ ਇਹ ਮੀਆਂ ਕਿੱਥੋਂ ਕਿਸੇ ਨੂੰ ਦੇਣ ਵਾਲੇ ਨੇ, ਇਹ ਸਭ ਤੋਂ ਅਧਿਕਾਰ ਖੋਣ ਵਾਲੇ ਹਨ।
ਸ੍ਰੀ ਕਰਤਾਰ,
ਇਸ ਵਾਸਤੇ ਮਹਾਰਾਜ ਕਹਿੰਦੇ ਹੇ ਕਰਤਾਰ ਅਕਾਲ ਪੁਰਖ ਵਾਹਿਗੁਰੂ, ਮੈਨੂੰ ਵੀ ਇਹ ਸਮਾਂ ਦਿਓ,
ਹਿੰਦਨ ਕੇ ਹਿੰਦਨ ਕੋ ਸਿਰ ਧਰਮ ਹੋਏ,
ਕਿਉਂਕਿ ਸਾਰੇ ਹਿੰਦ ਵਾਸੀਆਂ ਦਾ ਧਰਮ ਇੱਕ ਥਾਂ ਤੇ ਸਥਿਰ ਰਹਿ ਸਕੇ, ਸਾਰੇ ਆਪੋ ਆਪਣੇ ਧਰਮਾਂ ਦੇ ਵਿੱਚ ਪਰਪੱਕ ਰਹਿ ਕਰਕੇ ਤੇਰੇ ਗੁਣ ਗਾਇਨ ਕਰ ਸਕਣ।
ਕਾਰਜ ਜਹੀ ਹਮਾਰ,
ਇਹੀ ਸਾਡਾ ਕਾਰਜ ਔਰ ਤੇਰੇ ਤਾਈ ਬੇਨਤੀ ਹੈ।
ਪ੍ਰਕਾਰ ਕੋ ਸ਼ਬਦ ਸੁਣ,
ਇਸ ਤਰ੍ਹਾਂ ਦਾ ਜਦ ਸ਼ਬਦ ਉਥੋਂ ਦੇ ਵਾਸੀਆਂ ਨੇ ਸੁਣਿਆ, ਭਾਈ ਮਰਦਾਨਾ ਜੀ ਦੇ ਕੰਨਾਂ ਦੇ ਵਿੱਚ ਇਹ ਧੁਨੀਆਂ ਪਈਆਂ,
ਮੱਕੇ ਵਾਸੀ ਲੋਕ,
ਜਿੰਨੇ ਵੀ ਮੱਕੇ ਦੇ ਵਿੱਚ ਰਹਿਣ ਵਾਲੇ ਲੋਕ ਵਾਸੀ ਸਨ,
ਹਾਜੀ ਇਹ ਮਤਵਾਨ ਵੱਡ,
ਫਿਰ ਜਿਹੜੇ ਬੜੇ ਸ੍ਰੇਸ਼ਟ ਸ੍ਰੇਸ਼ਟ ਮਤ ਵਾਲੇ ਹਾਜੀ ਸਨ ਉੱਥੇ ਬੈਠੇ ਹੋਏ,
ਦਰਸ਼ ਬਲੋਕ,
ਔਰ ਉਹ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਇਵੇਂ ਕਹਿੰਦੇ,
ਸਿੱਧਾ ਆਣ ਚੜਾਵਈ,
ਔਰ ਸਿੱਧੇ ਆ ਕਰਕੇ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਤਾਈ ਨਮਸਕਾਰਾਂ ਕਰਦੇ ਨੇ, ਤੇ ਨਾਲ ਹੀ ਇਹ ਗੱਲ ਕਹਿੰਦੇ ਨੇ ਕਿ ਇਹ ਕਿੱਥੋਂ ਸਿੱਧੇ ਆ ਗਏ, ਬੇੜਾ ਤਾਂ ਅਜੇ ਭਖਰ ਸਖਰ ਜਗ੍ਹਾ ਤੋਂ ਬੰਨੇ ਲੱਗਾ ਹੀ ਨਹੀਂ, ਇਹ ਕਿੱਥੋਂ ਉਤਰ ਆਏ ਹਨ,
ਸਲਾਮ,
ਔਰ ਕਿੰਨੇ ਕ ਆ ਕਰਕੇ ਮਹਾਰਾਜ ਦੇ ਸ਼ਬਦ ਨੂੰ ਸੁਣ ਕਰਕੇ ਜਿਨ੍ਹਾਂ ਦੇ ਮਨ ਦਰਵੇ ਗਏ, ਸਬਰ ਸੰਤੋਖ ਦੇ ਬੇੜੇ ਵੱਜ ਗਏ, ਉਹ ਤੇ ਆ ਕੇ ਮਹਾਰਾਜ ਨੂੰ ਨਤਮਸਤਕ ਹੁੰਦੇ ਨੇ, ਆਪਣਾ ਭਲਾ ਬਣਾ ਗਏ,
ਵੈਸੇ ਸੋ ਜਸ ਬਖਾ ਨਹੀਂ,
ਔਰ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਪਰਮੇਸ਼ਰ ਦਾ ਸ੍ਰੇਸ਼ਟ ਜਸ ਕਹਿੰਦੇ ਨੇ, ਤੇ ਜਿਨ੍ਹਾਂ ਨੇ ਸੁਣਿਆ ਉਹ ਵੀ ਆ ਕਰਕੇ ਮਹਾਰਾਜ ਦੇ ਜਸ ਨੂੰ ਕਹਿੰਦੇ ਹਨ,
ਵਿਸ਼ਾਲ ਗੁਣ ਧਾਮ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕਰਕੇ ਸਭ ਦੇ ਅੰਦਰੋਂ ਇਹੀ ਆਵਾਜ਼ ਨਿਕਲਦੀ ਹੈ ਕਿ ਇਹ ਤਾਂ ਗੁਣਾਂ ਦੇ ਘਰ ਹਨ, ਗੁਣਾਂ ਦੇ ਖਜ਼ਾਨੇ ਹਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ, ਜਿਨ੍ਹਾਂ ਨੇ ਇੱਕੋ ਸ਼ਬਦ ਉਚਾਰਨ ਕਰਦਿਆਂ ਹੀ ਮਨ ਦੇ ਸਾਰੇ ਸ਼ੰਕੇ ਨਿਵਰਤ ਕਰ ਦਿੱਤੇ, ਮਨ ਦੀ ਦੌੜ ਖਤਮ ਹੋ ਗਈ, ਹਿਰਦਾ ਸ਼ਾਂਤ ਹੋਇਆ ਹੈ,
ਸ੍ਰੀ ਗੁਰ ਸ਼ਬਦ ਕਮਾਏ ਜਿਨ,
ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਐਸੇ ਸ਼ਬਦ ਨੂੰ ਸੁਣ ਕਰਕੇ ਸਭ ਦੇ ਹਿਰਦੇ ਸ਼ਾਂਤ ਹੋਏ, ਤੇ ਕਵੀ ਰਾਜ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਜਿਨ੍ਹਾਂ ਜਿਨ੍ਹਾਂ ਕਲਯੁਗੀ ਜੀਵਾਂ ਦੇ ਹਿਰਦੇ ਮਾਲਕ ਦੇ ਉਪਦੇਸ਼ ਨੂੰ ਕਮਾ ਕਰਕੇ ਜਾਂ ਸੁਣ ਕਰਕੇ ਸ਼ਾਂਤ ਹੋਏ,
ਜੀਤੇ ਪੰਜ ਵਿਕਾਰ,
ਉਹਨਾਂ ਨੇ ਕਾਮ ਕ੍ਰੋਧ ਲੋ ਮੋਹ ਹੰਕਾਰ ਇਹ ਪੰਜ ਦੇ ਪੰਜ ਹੀ ਜਿੱਤ ਲਏ, ਜਿਨ ਮਿਲ ਮਾਰੇ ਪੰਜ ਸੂਰਬੀਰ ਐਸੋ ਕੌਣ ਬਲੀਰੇ, ਕਿਹੜਾ ਏਡਾ ਬਲੀ ਸੂਰਮਾ ਹੈ ਜਿਸਨੇ ਪੰਜ ਸੂਰਬੀਰੇ ਮਾਰ ਲਏ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦਾ ਉਪਦੇਸ਼ ਸੁਣਿਆ, ਹਿਰਦੇ ਦੇ ਅੰਦਰ ਕਮਾਈ ਕੀਤੀ, ਮੰਨਣ ਕੀਤਾ, ਨਿਧਿਆਸਨ ਕੀਤਾ, ਤਤ ਤੁੰਗ ਦਾ ਸੋਧਨ ਕੀਤਾ, ਫਿਰ ਕਿਤੇ ਜਾ ਕਰਕੇ ਹਉ ਗੁਸਾਈ ਦਾ ਪਹਿਲਵਾਨੜਾ, ਮੈਂ ਗੁਰਮਿਲ ਉੱਚ ਦਮਾਲੜਾ, ਨਿਹੱਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਡ ਜੀਓ, ਫਿਰ ਹੀ ਇਹ ਪੰਜ ਜਵਾਨ ਮਰਦੇ ਹਨ,
ਸੰਤਨ ਕੋ ਬੰਦਨਾ,
ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਉਪਦੇਸ਼ ਨੂੰ ਜਿਨ੍ਹਾਂ ਨੇ ਕਮਾ ਲਿਆ, ਉਹਨਾਂ ਦੇ ਹਿਰਦੇ ਦੇ ਅੰਦਰ ਕਬੀਰ ਜਿਹੇ ਘਰ ਸਾਧਨਾ ਸੇਵੀ ਹੈ, ਹਰ ਕੀ ਸੇਵਾ ਨਾਹੇ, ਤੇ ਘਰ ਮਰਹਟ ਸਾਰਖੇ ਭੂਤ ਵਸੇ ਤੇ ਸਮਾਹੇ, ਉਹਨਾਂ ਦੇ ਹਿਰਦਿਆਂ ਦੇ ਅੰਦਰ ਇਹ ਭਾਵ ਭਗਤੀ ਵਾਲਾ ਜੀਵਨ ਆ ਜਾਂਦਾ ਔਰ ਸੇਵਾ ਭਾਵਨਾ ਬਣ ਜਾਂਦੀ ਹੈ ਸਾਧੂ ਮਹਾਤਮਾ ਦੇ ਤਾਈ, ਕਿ ਇਹ ਮਹਾਤਮਾ ਸਾਡੇ ਘਰ ਵਿੱਚ ਚਰਨ ਪਾ ਦੇਣ, ਇਹ ਘਰ ਪਵਿੱਤਰ ਹੋ ਜਾਵੇ, ਕਿਉਂਕਿ ਇਹਨਾਂ ਨੇ ਹਿਰਦੇ ਦੇ ਅੰਦਰ ਮਾਲਕ ਦੀ ਜੋਤ ਨੂੰ ਸਖਿਆਤ ਕਰ ਲਿਆ ਹੈ, ਰਸਨਾ ਦੇ ਉੱਪਰ ਪਰਮੇਸ਼ਰ ਦੇ ਨਾਮ ਦਾ ਵਾਸਾ ਕਰ ਲਿਆ ਹੈ, ਪੰਜ ਵਿਕਾਰ ਇਹਨਾਂ ਨੇ ਮਾਰ ਚੁੱਕੇ ਨੇ, ਸ਼ਬਦ ਸਪਰਸ਼ ਰੂਪ ਰਸ ਗੰਧ ਇਹ ਸਾਰੇ ਵਿਸ਼ੇ ਇਹਨਾਂ ਦੇ ਖਤਮ ਹੋ ਚੁੱਕੇ ਨੇ, ਇਹ ਨਿਰੰਤਰ ਨਿਰਮਲ ਜੋਤ ਬਣ ਚੁੱਕੀ ਹੈ। ਇਸ ਤਰੀਕੇ ਦੇ ਨਾਲ ਉਹਨਾਂ ਮਹਾਤਮ ਜਨਾਂ ਦੇ ਚਰਨਾਂ ਦੇ ਉੱਪਰ ਨਮਸਕਾਰਾਂ ਹੀ ਕਰਨੀਆਂ ਬਣ ਆਉਂਦੀਆਂ ਹਨ, ਔਰ ਐਸੀ ਭਾਵਨਾ ਵੱਧ ਜਾਂਦੀ ਹੈ ਕਿ ਇਹਨਾਂ ਮਹਾਤਮਾ ਦੇ ਚਰਨਾਂ ਦੇ ਉੱਪਰ ਆਪਣਾ ਮਸਤਕ ਰੱਖ ਰੱਖ ਕੇ ਮੇਰਾ ਵੀ ਇਹ ਮਸਤਕ ਦਾ ਜਿਹੜਾ ਮਾੜਾ ਲੇਖ ਹੈ ਉਹ ਬਦਲ ਜਾਵੇ, ਅੰਦਰੋਂ ਵਿਕਾਰਾਂ ਦੀ ਬਿਰਤੀ ਨਾਸ ਹੋ ਜਾਵੇ, ਮੈਂ ਵੀ ਚਰਨਾਂ ਤੇ ਨਮਸਕਾਰ ਕਰਕੇ ਆਪਣਾ ਭਲਾ ਬਣਾ ਲਵਾਂ।
ਸ੍ਰੀ ਬਾਲਾ ਸੰਦਰ ਵਾਚ ਕਵਿਤ ਸੁਣੋ ਗੁਰੂ ਅੰਗਦ ਜੀ ਅੱਗੇ ਪੁਣ ਕਥਾ ਅਬ,
ਸੰਧੂ ਗੋਤ ਦੇ ਭਾਈ ਬਾਲਾ ਜੀ ਸਤਿਗੁਰੂ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੂੰ ਖਡੂਰ ਸਾਹਿਬ ਦੀ ਪਾਵਨ ਧਰਤੀ ਦੇ ਉੱਪਰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੀ ਇਹ ਸੁੰਦਰ ਕਥਾ ਸੁਣਾ ਰਹੇ ਨੇ, ਔਰ ਗੁਰੂ ਅੰਗਦ ਦੇ ਮਹਾਰਾਜ ਸਾਹਿਬ ਜੀ ਨੂੰ ਬੇਨਤੀ ਕਰਦੇ ਨੇ ਕਿ ਮੁਕਤੀ ਦਾਤਾ ਗੁਰੂ ਨਾਨਕ ਪਾਤਸ਼ਾਹ ਜੀ ਸਤਿਗੁਰੂ ਪਾਤਸ਼ਾਹ ਜੀ ਉਹ ਜਿਵੇਂ ਅੱਗੇ ਕਥਾ ਆ ਰਹੀ ਹੈ ਉਹ ਵੀ ਕਿਰਪਾ ਕਰਕੇ ਸਰਵਣ ਕਰੋ।
ਬੈਠੇ ਜਗਤੇਸ਼ ਕੋ ਘਟੀ ਤੇ ਥਾਨ ਹੈ,
ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜਗਤ ਦੇ ਮਾਲਕ, ਮੱਕੇ ਦੇ ਸਥਾਨ ਤੇ ਜਦ ਦੋ ਕੁ ਘੜੀਆਂ ਬੈਠਿਆ ਹੋਇਆ ਇਸੇ ਤਰ੍ਹਾਂ ਬਤੀਤ ਕਰ
ਲਈਆਂ,
ਤਦੋਂ ਮਹਾਰਾਜ ਦੀਨਾਂ ਦੇ ਉੱਪਰ ਗਰੀਬਾਂ ਦੇ ਉੱਪਰ ਦਇਆ ਕਰਨ ਵਾਲੇ ਮਹਾਰਾਜ ਆਪਣੇ ਕਬਲ ਸਰੀਖੇ ਮੁਕੜੇ ਤੋਂ ਇਸ ਤਰ੍ਹਾਂ ਬਚਨ ਬੋਲੇ,
ਦੇਖ ਮਰਦਾਨੇ ਜਾਂ ਕੋ ਚਾਹੇ ਤੋ ਮਹਾਨ ਹੈ,
ਐ ਮਰਦਾਨਿਆ ਜਿਸ ਦੀ ਤੇਰੇ ਅੰਦਰ ਬਹੁਤ ਦਿਨਾਂ ਤੋਂ ਚਾਹਨਾ ਲੱਗੀ ਹੋਈ ਸੀ, ਤੂੰ ਹੁਣ ਉਹ ਸਥਾਨ ਦੇਖ ਲਿਆ ਕਿ ਨਹੀਂ ਦੇਖਿਆ, ਤੇਰੇ ਹਿਰਦੇ ਦੀ ਇਹ ਚਾਹਨਾ ਪੂਰੀ ਹੋਈ ਹੈ ਕਿ ਨਹੀਂ ਹੋਈ, ਜੇ ਤੇਰੀ ਪੂਰੀ ਹੋ ਗਈ ਹੈ ਤਾਂ ਅਸੀਂ ਹੋਰ ਕਿਸੇ ਸਥਾਨ ਨੂੰ ਚਲੇ ਜਾਂਦੇ ਹਾਂ, ਕਿਉਂਕਿ ਅਜੇ ਭਾਈ ਮਰਦਾਨਾ ਜੀ ਨੇ ਕੇਵਲ ਬਾਹਰ ਦੀਆਂ ਅਟਾਰੀਆਂ ਹੀ ਦੇਖੀਆਂ ਨੇ, ਹੁਣ ਜਿੱਥੇ ਹਾਜੀ ਹੱਜ ਕਰਦੇ ਨੇ ਉਸ ਸਥਾਨ ਨੂੰ ਦੇਖਣ ਦੀ ਲਾਲਸਾ ਹੈ ਕਿ ਮੈਂ ਉੱਥੇ ਵੀ ਜਾ ਕਰਕੇ ਹੱਜ ਕਰ ਆਵਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਦੇ ਪਾਸੋਂ ਇਹ ਬੋਲ ਕਹਾਉਣਾ ਚਾਹੁੰਦੇ ਹਨ। ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਭਾਈ ਮਰਦਾਨਾ ਜੀ ਨੂੰ ਕਹਿ ਕਰਕੇ ਇਹ ਅੰਦਰ ਦੇ ਕਪਾਟ ਖਿਲਾਉਣੇ ਚਾਹੁੰਦੇ ਨੇ। ਸਤਿਗੁਰੂ ਪਾਤਸ਼ਾਹ ਮਹਾਰਾਜ ਮੈਂ ਉਹ ਅੰਦਰ ਦੀ ਹਾਲਤ ਨਹੀਂ ਜਾਣ ਸਕਿਆ ਕਿਉਂਕਿ ਇਹ ਤੁਰਕ ਤਾਂ ਦੱਸਦੇ ਨਹੀਂ ਤੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਇਹ ਤੁਰਕ ਵੀ ਅਣਜਾਣ ਹੈ। ਜਦੋਂ ਇਹ ਹੱਜ ਕਰਨ ਜਾਂਦੇ ਨੇ ਇਹਨਾਂ ਦੀਆਂ ਅੱਖਾਂ ਦੇ ਉੱਪਰ ਪੱਟੀਆਂ ਬੰਨ ਦਿੱਤੀਆਂ ਜਾਂਦੀਆਂ ਨੇ। ਇਸੇ ਭੁਲੇਖੇ ਦੇ ਵਿੱਚ ਹੀ ਅੰਦਰ ਕਾਬੇ ਚਲੇ ਜਾਂਦੇ ਨੇ, ਕਾਬੇ ਤੋਂ ਹੱਜ ਕਰਕੇ ਵਾਪਸ ਬਾਹਰ ਆ ਜਾਂਦੇ ਨੇ। ਇਹਨਾਂ ਨੂੰ ਕੀ ਪਤਾ ਅੰਦਰ ਕੀ ਹੁੰਦਾ ਹੈ। ਹੁਣ ਸਿੱਖਾਂ ਦਾ ਨਿੱਕੇ ਤੋਂ ਨਿੱਕਾ ਬੱਚਾ ਵੀ ਹਰਿਮੰਦਰ ਸਾਹਿਬ ਜਾਵੇ ਉਸ ਨੂੰ ਪਤਾ ਕਿ ਅੰਦਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਹੈ ਔਰ ਇੱਕ ਗ੍ਰੰਥੀ ਸਿੰਘ ਬੈਠਾ ਹੋਇਆ ਤਾਬਿਆ ਚੌਰ ਕਰਦਾ, ਫਿਰ ਸੱਜੇ ਪਾਸੇ ਰਾਗੀ ਸਿੰਘ ਤਿੰਨ ਜਾਣੇ ਬੈਠ ਕਰਕੇ ਉਸ ਮਾਲਕ ਦੀ ਉਸਤਤ ਕਰਦੇ ਨੇ, ਕੀਰਤਨ ਕਰਦੇ ਨੇ। ਇਸੇ ਤਰੀਕੇ ਦੇ ਨਾਲ ਬੇਅੰਤ ਸੰਗਤਾਂ ਬੈਠ ਕਰਕੇ ਤਾਰਾ ਮੰਡਲ ਦੀ ਤਰ੍ਹਾਂ ਬੈਠੀਆਂ ਹੋਈਆਂ ਸੋਭਾ ਪਾਉਂਦੀਆਂ ਨੇ। ਸਾਰੀ ਵਾਰਤਾ ਨਿੱਕਾ ਬੱਚਾ ਵੀ ਸੁਣਾ ਦੇਗਾ ਹਰਿਮੰਦਰ ਸਾਹਿਬ ਕੀ ਹੁੰਦਾ। ਹੁਣ ਕਾਬੇ ਦੇ ਵਿੱਚ ਕੀ ਹੁੰਦਾ, ਹੱਜ ਕਿਵੇਂ ਹੁੰਦਾ, ਇਹ ਤਾਂ ਜਿਸ ਨੇ 20 ਵਾਰੀ ਵੀ ਹੱਜ ਕੀਤਾ ਹੋਵੇ ਉਹ ਵੀ ਨਹੀਂ ਦੱਸ ਸਕਦਾ ਕਿ ਹੱਜ ਹੁੰਦਾ ਕਿਵੇਂ ਹੈ, ਕਿਉਂਕਿ ਅੱਖਾਂ ਦੇ ਉੱਪਰ ਤੇ ਪੱਟੀ ਬੰਨੀ ਜਾਂਦੀ ਹੈ। ਹੁਣ ਜਿਸ ਨੂੰ ਅੱਖਾਂ ਹੀ ਅੰਨੀਆਂ ਕਰ ਦਿੱਤੀਆਂ ਉਸ ਨੂੰ ਗਿਆਨ ਕੀ ਹੈ ਕਿ ਹੱਜ ਹੁੰਦਾ ਕਿਵੇਂ ਹੈ। ਸਤਿਗੁਰੂ ਮਹਾਰਾਜ ਕਹਿੰਦੇ ਮਰਦਾਨਿਆ ਇਹ ਸਾਰੇ ਤੁਰਕ ਅਣਜਾਣ ਨੇ, ਇਹਨਾਂ ਨੂੰ ਕੋਈ ਪਤਾ ਨਹੀਂ ਹੈ ਕਿ ਇਸ ਦੇ ਅੰਦਰ ਹੱਜ ਕਿਵੇਂ ਹੁੰਦਾ ਹੈ।
ਕੈਸੀ ਇਹ ਰੀਤ ਕਾਂਕੋ ਪੂਜੇ ਕਰ ਪ੍ਰੀਤ ਨਰ,
ਫਿਰ ਕਿਸ ਤਰ੍ਹਾਂ ਦੀ ਇੱਥੇ ਰੀਤੀ ਹੈ ਸਤਿਗੁਰੂ ਮਹਾਰਾਜ, ਉਹ ਵੀ ਰੀਤੀ ਦੱਸਣਾ ਕਰੋ। ਫਿਰ ਅੰਦਰ ਜਾ ਕੇ ਇਹ ਕਿਵੇਂ ਪੂਜਾ ਕਰਦੇ ਨੇ ਮੈਨੂੰ ਉਹ ਵੀ ਦੱਸੋ।
ਅਨੀਤ ਸੀ ਫੁਰਤ ਪਾਜਵਾਨ ਹੈ,
ਸਤਿਗੁਰੂ ਪਾਤਸ਼ਾਹ ਮਹਾਰਾਜ ਮੈਨੂੰ ਤਾਂ ਇਸ ਨੀਤੀ ਬਾਰੇ ਕੋਈ ਗਿਆਨ ਨਹੀਂ ਹੈ ਕਿ ਇਸ ਦੇ ਅੰਦਰ ਜਾ ਕੇ ਹੱਜ ਕਿਵੇਂ ਕਰਨਾ, ਜੇ ਤੁਸੀਂ ਆਪ ਕਿਰਪਾ ਕਰਕੇ ਮੈਨੂੰ ਦੱਸੋ ਤੇ ਫਿਰ ਮੈਂ ਜਾ ਕਰਕੇ ਅੰਦਰ ਹੱਜ ਕਰ ਸਕਦਾ ਹਾਂ। ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਿਵੇਂ ਇੱਕ ਵਾਰੀ ਪਹਿਲਾਂ ਭਾਈ ਮਰਦਾਨਾ ਜੀ ਨੂੰ ਇਸ ਜਗ੍ਹਾ ਤੇ ਹੱਜ ਕਰਨ ਵਾਸਤੇ ਅੰਦਰ ਭੇਜਣਗੇ ਤੇ ਇਸ ਥਾਂ ਤੇ ਜਾ ਕਰਕੇ ਹਾਜੀਆਂ ਨੇ ਕਹਿਣਾ ਕਿ ਮਰਦਾਨਿਆਂ ਪਹਿਲਾਂ ਅੱਖਾਂ ਤੇ ਪੱਟੀ ਬੰਨ ਤੇ ਫਿਰ ਤੂੰ ਕਾਬੇ ਦੇ ਅੰਦਰ ਜਾ ਸਕਦਾ ਹਾਂ। ਇਸ ਨੇ ਪੱਟੀ ਬੰਨਣੀ ਨਹੀਂ, ਅੰਦਰ ਜਾਣ ਨਹੀਂ ਦੇਣਾ। ਜਿਸ ਵੇਲੇ ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦੇ ਕੋਲ ਆਉਣਾ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਨੇ ਕਹਿਣਾ ਕਿ ਮਰਦਾਨਿਆਂ ਵਾਹਿਗੁਰੂ ਸ਼ਬਦ ਦਾ ਗਾਇਨ ਕਰਦਾ ਰਹੀ ਔਰ ਜਿਹੜੇ ਤੈਨੂੰ ਹਾਜੀ ਦੇਖਣ ਵਾਲੇ ਨੇ ਉਹ ਸਾਰੇ ਅੰਨੇ ਹੋ ਜਾਣਗੇ, ਤੈਨੂੰ ਕੋਈ ਨਹੀਂ ਦੇਖ ਸਕੇਗਾ, ਤੂੰ ਜਾ ਕਰਕੇ ਹਾਜੀਆਂ ਨੂੰ ਵੀ ਦੇਖੇਗਾ ਔਰ ਹੱਜ ਵੀ ਕਰ ਲਵੇਗਾ, ਤੈਨੂੰ ਪਤਾ ਲੱਗ ਜੂ ਕਿ ਮੱਕੇ ਦੇ ਅੰਦਰ ਹੈ ਕੀ ਹੈ, ਇਹ ਕਾਬੇ ਦੇ ਅੰਦਰ ਜਿਹੜਾ ਹੱਜ ਕਰਦੇ ਨੇ ਉਹ ਅਸਲ ਵਸਤੂ ਕੀ ਹੈ। ਕੱਲ ਦੇ ਪ੍ਰਸੰਗ ਦੇ ਵਿੱਚ ਸਰਵਣ ਕਰਕੇ ਲਾਹਾ ਪ੍ਰਾਪਤ ਕਰਾਂਗੇ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ, ਅੱਗੇ ਤੋਂ ਸਮਤ ਬਖਸ਼ਿਸ਼ ਕਰਨੀ, ਅਸੀਸ ਬਖਸ਼ਿਸ਼ ਕਰਿਓ ਜੇ, ਦੇਹੋਂ ਸੱਜਣ ਅਸੀਸੜੀਆਂ, ਜਿਉਂ ਹੋਵੇ ਸਾਹਿਬ ਸਿਉ ਮੇਲ। ਆਓ ਹੁਣ ਸਿਮਰਨ ਕਰਕੇ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਪ੍ਰਾਪਤ ਕਰੀਏ, ਕਿਉਂਕਿ ਹਰ ਵੀਕਐਂਡ ਤੇ ਇਹ ਘੜੀਆਂ ਸਾਨੂੰ ਸਿਮਰਨ ਕਰਨ ਦੀਆਂ ਨਸੀਬ ਹੁੰਦੀਆਂ ਨੇ। ਹਲਤ ਸੁੱਖ ਪਲਤ ਸੁੱਖ ਨਿਤ ਸੁੱਖ ਸਿਮਰਨੋ, ਨਾਮ ਗੋਬਿੰਦ ਕਾ ਸਦਾ ਲੀਜੈ, ਮਿਟੇ ਕਮਾਣੇ ਪਾਪ ਚਰਾਣੇ, ਸਾਧ ਸੰਗਤ ਮਿਲ ਮੋਆ ਜੀਜੈ। ਜਿਸਨੇ ਵੀ ਸਤ ਸੰਗਤ ਦੇ ਵਿੱਚ ਬੈਠ ਕਰਕੇ ਆਪਣੇ ਆਪੇ ਨੂੰ ਮਾਰ ਕਰਕੇ ਮਨ ਨੂੰ ਸਮਝਾ ਕਰਕੇ ਔਰ ਪਰਮੇਸ਼ਰ ਦੇ ਨਾਮ ਦਾ ਗਾਇਨ ਕੀਤਾ, ਉਸੇ ਨੇ ਹੀ ਆਪਣੇ ਮਿਲੇ ਹੋਏ ਮਨੁੱਖਾ ਜਨਮ ਤੋਂ ਲਾਹਾ ਪ੍ਰਾਪਤ ਕੀਤਾ ਹੈ। ਆਓ ਫਤਿਹ ਦੀ ਸਾਂਝ ਪਾਈਏ, ਗੱਜ ਕੇ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ,
ਵਾਹਿਗੁਰੂ ਜੀ ਕਾ ਖਾਲਸਾ।